तू सुल्तान कहा हो मियां, तेरी कवन बड़ाई जो तू देहे सो कहां स्वामी, मैं मूर्ख कहन न जाई। तेरे गुण गावां देहे बजाई, जैसे सच मैं रहूं रजाई। दसां पातशाहियां दी आत्मक जाग दी जोत, हाजरा हजूर धन धन श्री गुरु ग्रंथ साहिब जी महाराज जी के पावन पवित्र चरण कमलों च नौवें पातशाह धन धन श्री गुरु तेग बहादुर साहिब जी महाराज जी के पावन पवित्र इतिहासक स्थान ते संध्या वेले दे सजे हुए दीवाना च हाजरियां भर रही गुरु का खास रूप परम सत्कार योग सन्मान योग गुरु खालसा साध संगत नेता प्रति गुरु चरणा विच हाजिर होके सतगुरां दा पावन पवित्र इतिहास बड़ी श्रद्धा भावना अदब ते सत्कार नाल सरवण कर रहे हो। कलगीधर पातशाह जी दे पावन दरबार विच चर्चा हरी चर्चा चल रही है, विचार हो रही है श्री जप जी साहब की बाणी की। जप जी साहब की बाणी की एक एक पौड़ी का महात्म वो पिछले प्रसंगा विच आप जी ने सरवण किया है कि मनो दियां मन दियां कामनावां की पूर्ति लई पहली पौड़ी का जाप किया जाता है और इस तरह वक्खो वक्खरियां पौड़ियां सारे जप जी साहब दे महात्म दी कथा आप जी पिछे सरवण कर चुके। जप जी साहब दी बाणी दी होर भारी महिमा वो अज दे प्रसंग विच महाकवि कविराज भाई संतोख सिंह जी लिख रहे ने और सारी कथा सो साखी दे आधार ते लिखी गई। सो साखी ब्रह्म ज्ञानी भाई राम कुवर साहब जी ने साहिब सिंह लिखारी कोलों आप लिखवाई सी और भाई राम कुवर साहब जी ने सारी कथा कलगीधर दे कोल रह के वेखी है, महाराज जी के दरबार विच रह के सब कुछ सुनिया, जिवें सुनिया उस तरह वर्णन कर रहे। आओ मन बिरतियां सहबे कमाल पंथ दे वाले चिट्टियां बाजां वाले शमशेरे बहादुर सतगुरु धन धन श्री गुरु गोबिंद सिंह साहब जी के चरणों नाल जोड़ लईए। गुरु पातशाह दे पावन स्वरूप और महाराज जी दे पवित्र अमृतमई चरण तिन्हां दा ध्यान अपने हिरदयां च करदे होए आखिए जी सतनाम
श्री वाहे गुरु साहिब जी।
सतनाम
श्री वाहे गुरु साहिब जी। सवैया जप जाप किए आग कोट हरे।
जप जी साहब दा जेड़ा पाठ करदा गुरमुख, जप जी साहब दा पाठ करके गुरु खालसा जी जितने भी दोख ने आग कोट हरे। आग दा मतलब हुंदा पाप, कोट दा अर्थ है करोड़ा। जप जी साहब दी बाणी दा पाठ करके गुरु खालसा जी करोड़ां पाप कटे जांदे हन, करोड़ां। ते साडे अंतशकरण दे विच जिहड़े जमा पाप ने ओह भी करोड़ां दे हिसाब नाल ने, गिणती कोई नहीं। ਕਿੰਨੇ ਕੁ ਪਾਪ ਕਰਮ ਸਾਡੇ ਜਿਹੜੇ ਪੂਰਵਲੇ ਜਨਮਾਂ ਦੇ ਸਾਡੇ ਨਾਲ ਚੱਲਦੇ ਆ ਰਹੇ ਨੇ। ਅਸੀਂ ਆਪਣੇ ਇੱਕ ਜਨਮ ਦੇ ਪਾਪ ਨਹੀਂ ਗਿਣ ਸਕਦੇ ਕਿ ਅਸੀਂ ਆਪਣੇ ਇੱਕ ਜਨਮ ਚ ਕਿਤਨੇ ਕੁ ਪਾਪ ਕੀਤੇ ਹੋਣਗੇ। ਪਤਾ ਨਹੀਂ ਜਨਮ ਕਿੰਨੇ ਕੁ ਕਰਕੇ ਬਿੱਥੇ ਪਿੱਛੇ ਬਤੀਤ ਕਰਕੇ ਆਏ ਹਾਂ, ਕਿਤਨੇ ਜਨਮਾਂ ਦੇ ਪਾਪ ਨੇ। ਜਪਜੀ ਸਾਹਿਬ ਦਾ ਪਾਠ ਕੀਤਿਆਂ ਇਹ ਵੱਡਾ ਮਹਾਤਮ ਹੈ ਕਿ ਕਰੋੜਾਂ ਪਾਪ ਹਰੇ ਜਾਂਦੇ ਨੇ, ਕਰੋੜਾਂ ਪਾਪ ਕੱਟੇ ਜਾਂਦੇ ਹਨ।
ਨਿਤ ਦਾਨ ਵਾਦੇ ਬੁੱਧ ਸਾਰ ਤਰੇ,
ਔਰ ਦਾਨ ਦੇਣ ਦੀ ਜਿਹੜੀ ਬਿਰਤੀ ਹੈ ਉਹਦੇ ਵਿੱਚ ਵਾਧਾ ਹੁੰਦਾ ਹੈ, ਸਾਰ ਬੁੱਧੀ ਉਹਦੀ ਪ੍ਰਾਪਤੀ ਹੁੰਦੀ। ਸਾਰ ਬੁੱਧੀ ਦਾ ਕੀ ਮਤਲਬ ਹੈ? ਜਿਹੜੀ ਤਤ ਬੁੱਧੀ ਹੈ, ਜਿਸ ਨੂੰ ਆਤਮ ਵਿਸ਼ੈਣੀ ਬੁੱਧੀ ਵਿਦਵਾਨਾਂ ਨੇ ਸ਼ਾਸਤਰਾਂ ਵਿੱਚ ਲਿਖਿਆ, ਆਤਮ ਵਿਸ਼ੈਣੀ ਬੁੱਧ, ਜਿਹੜੀ ਬੁੱਧੀ ਵਿੱਚ ਆਤਮਾ ਦਾ ਪ੍ਰਤੀਬਿੰਬ ਪ੍ਰਤੱਖ ਨਜ਼ਰ ਆਉਂਦਾ ਹੋਵੇ, ਜਿਹੜੀ ਆਤਮਾ ਨੂੰ ਵਿਸ਼ੇ ਕਰਦੀ ਹੋਵੇ, ਉਹਨੂੰ ਆਤਮ ਵਿਸ਼ੈਣੀ ਬੁੱਧੀ ਕਹਿੰਦੇ ਨੇ। ਜਪਜੀ ਸਾਹਿਬ ਦਾ ਪਾਠ ਕਰਕੇ ਜੇ ਖੁੱਭ ਕੇ ਇਕਾਗਰਤਾ ਦੇ ਨਾਲ ਜਪਜੀ ਨੂੰ ਪੜ੍ਹਿਆ ਜਾਵੇ, ਸੁਣਿਆ ਜਾਵੇ, ਗਾਵਿਆ ਜਾਏ, ਤਾਂ ਭਾਈ ਸੰਤੋਖ ਸਿੰਘ ਜੀ ਇੱਥੇ ਲਿਖ ਰਹੇ ਨੇ ਕਿ ਆਤਮ ਵਿਸ਼ੈਣੀ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ, ਤਤ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ।
ਮਨ ਭਾਵ ਵਾਦੇ ਸੁਖ ਕਾਮ ਸਦੈ,
ਮਨ ਵਿੱਚ ਪ੍ਰੇਮ ਵੱਧਦਾ। ਜਪਜੀ ਸਾਹਿਬ ਦਾ ਪਾਠ ਕੀਤਿਆਂ ਮਨ 'ਚ ਪ੍ਰੇਮ ਦਾ ਵਾਧਾ ਹੁੰਦਾ, ਭਾਉ ਵੱਧਦਾ, ਕਿਉਂਕਿ ਸਤਿਗੁਰਾਂ ਨੇ ਇਸੇ ਪਵਿੱਤਰ ਬਾਣੀ ਵਿੱਚ ਪ੍ਰੇਮ ਦੀ ਗੱਲ ਵੀ ਕੀਤੀ ਹੈ। ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਖਿਆ ਭਾਉ ਅਪਾਰ, ਭਾਖਿਆ ਭਾਉ ਅਪਾਰ, ਪਰਮਾਤਮਾ ਦੀ ਬੋਲੀ ਪ੍ਰੇਮ ਹੈ। ਉਹਦੀ ਬੋਲੀ ਕੋਈ ਸੰਸਕ੍ਰਿਤ, ਅਰਬੀ, ਫਾਰਸੀ ਜਾਂ ਪੰਜਾਬੀ, ਇਹ ਬੋਲੀ ਪਰਮਾਤਮਾ ਦੀ ਨਹੀਂ ਜਾਂ ਅੰਗਰੇਜ਼ੀ ਆਦਿਕ, ਇਹ ਬੋਲੀਆਂ ਪਰਮੇਸ਼ਰ ਦੀਆਂ ਨਹੀਂ ਹਨ। ਪਰਮੇਸ਼ਰ ਨੂੰ ਜਿਹੜੀ ਬੋਲੀ ਸਮਝ ਆਉਂਦੀ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਬੋਲੀ ਪ੍ਰੇਮ ਦੀ ਹੈ, ਉਹਨੂੰ ਤਾਂ ਪ੍ਰੇਮ ਦੀ ਬੋਲੀ ਸਮਝ ਆਉਂਦੀ ਹੈ। ਇਸ ਕਰਕੇ ਉਹਦੀ ਬੋਲੀ ਮਹਾਰਾਜ ਜੀ ਕਹਿੰਦੇ ਪ੍ਰੇਮ ਹੈ। ਇਹ ਪ੍ਰੇਮ ਦਾ ਜ਼ਿਕਰ ਜਪਜੀ ਸਾਹਿਬ ਦੇ ਪਾਠ ਵਿੱਚ ਹੀ ਹੈ। ਇਸ ਕਰਕੇ ਕਹਿੰਦੇ ਕਿ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਉਹਦੇ ਅੰਦਰ ਪ੍ਰੇਮ ਦਾ ਵਾਧਾ ਹੁੰਦਾ ਹੈ, ਔਰ ਫਿਰ ਸੁੱਖ ਕਾਮ ਸਦੈ, ਜਿਹੜੇ ਸੁੱਖ ਦੇ ਕਾਮ ਨੇ ਉਹ ਸਿੱਧ ਹੋ ਜਾਂਦੇ ਨੇ। ਯਾਨੀ ਕਿ ਸੁੱਖਾਂ ਵਾਸਤੇ ਜਿਹੜੇ ਅਸੀਂ ਕੰਮ ਕਰਦੇ ਹਾਂ ਉਹ ਕੰਮ ਵੀ ਸਾਰਥਕ ਹੋ ਜਾਂਦੇ ਨੇ, ਸਿੱਧ ਹੋ ਜਾਂਦੇ ਹਨ।
ਸੁਰ ਸਾਧਨ ਮੈਂ ਤਮ ਪੁੰਜ ਹਰੈ,
ਔਰ ਦੇਵ ਆਵਾਹਨ ਦੇ ਵਿੱਚ ਆਪਣੇ ਇਸ਼ਟ ਦੀ ਆਰਾਧਨਾ ਕਰਨ ਵਾਸਤੇ, ਆਪਣੇ ਇਸ਼ਟ ਦੇਵ ਨੂੰ ਆਰਾਧਨ ਵਾਸਤੇ ਵੀ ਜਪਜੀ ਸਾਹਿਬ ਦੀ ਪਵਿੱਤਰ ਪਾਵਨ ਬਾਣੀ ਹੈ, ਜਿਸ ਦੁਆਰਾ ਆਪਣੇ ਇਸ਼ਟ ਦੀ ਆਰਾਧਨਾ ਕੀਤੀ ਜਾਂਦੀ ਹੈ।
ਤਨ ਮੈਂ ਕਰ ਮੈਂ ਸੁਤ ਮੈਂ,
ਧਨ ਦੇ ਵਿੱਚ, ਤਨ ਦੇ ਵਿੱਚ, ਔਰ ਆਪਣੇ ਘਰ ਦੇ ਵਿੱਚ, ਆਪਣੇ ਪੁੱਤਰ ਪਰਿਵਾਰ ਦੇ ਵਿੱਚ।
ਅਰ ਨਾਰ ਬੀਖੇ ਸਭ ਦੁੱਖ ਟਰੈ,
ਔਰ ਘਰ ਵਾਲੀ ਵਿੱਚ ਔਰ ਪਰਿਵਾਰ ਦੇ ਜਿਤਨੇ ਜੀ ਨੇ ਉਹਨਾਂ ਵਿੱਚ ਜਿਹੜੇ ਸਾਰੇ ਦੁੱਖ ਨੇ ਉਹ ਟਲ ਜਾਂਦੇ ਨੇ, ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਜਪਜੀ ਦਾ ਪਾਠ ਕੀਤਿਆਂ।
ਜੈ ਪ੍ਰੀਤ ਨਹੀਂ ਪਰ ਤੀਤ ਨਹੀਂ,
ਔਰ ਖਾਲਸਾ ਜੀ ਜਿਹਦੇ ਮਨ ਦੇ ਵਿੱਚ ਪ੍ਰਤੀਤ ਨਹੀਂ ਹੈ, ਜਿਹੜੇ ਮਨ ਵਿੱਚ ਕਈ ਬੰਦੇ ਨੇ ਨਾ ਭਰੋਸਾ ਹੀ ਨਹੀਂ ਰੱਖਦੇ ਬਾਣੀ ਤੇ, ਜਿਹੜੇ ਸਤਿਗੁਰਾਂ ਦੀ ਬਾਣੀ ਤੇ ਵਿਸ਼ਵਾਸ ਨਹੀਂ ਕਰਦੇ, ਕਹਿੰਦੇ ਜਿਹੜੇ ਇਹੋ ਜਿਹੇ ਜੀਵ ਨੇ ਜਿਹੜੇ ਸਤਿਗੁਰਾਂ ਦੀ ਬਾਣੀ ਤੇ ਪ੍ਰਤੀਤ ਨਹੀਂ ਕਰਦੇ, ਸਤਿਗੁਰਾਂ ਦੀ ਬਾਣੀ ਤੇ ਭਰੋਸਾ ਨਹੀਂ ਕਰਦੇ।
ਤਿਸ ਕੋ ਸਿੱਖ ਦੇਹ ਸੋ ਦੁੱਖ ਕਰੈ,
ਕਹਿੰਦੇ ਭਾਈ ਉਹਨੂੰ ਸਿੱਖਿਆ ਦੇਣ ਦਾ ਮਤਲਬ ਹੈ ਵੀ ਤੁਸੀਂ ਆਪ ਆਪਣੇ ਤੇ ਦੋਸ਼ ਲੈ ਰਹੇ ਹੋ। ਉਹਨੂੰ ਜਪਜੀ ਸਾਹਿਬ ਦੀ ਬਾਣੀ ਦੀ ਤੁਸੀਂ ਸਿੱਖਿਆ ਦਿਓਗੇ ਤੇ ਉਹਦੇ ਮਨ ਚ ਭਰੋਸਾ ਹੀ ਨਹੀਂ, ਜਿਹਦੇ ਹਿਰਦੇ ਚ ਪ੍ਰਤੀਤ ਹੀ ਨਹੀਂ, ਉਹਨੂੰ ਕਹੋਗੇ ਕਿ ਭਾਈ ਤੂੰ ਬਾਣੀ ਪੜਿਆ ਕਰ ਜਪਜੀ ਸਾਹਿਬ ਦੀ, ਤੇ ਉਹਨੇ ਕਹਿਣਾ ਜੀ ਕਿਹੜਾ ਜਪਜੀ ਸਾਹਿਬ, ਅਸੀਂ ਤਾਂ ਜਾਣਦੇ ਹੀ ਨਹੀਂ, ਸਾਨੂੰ ਨਹੀਂ ਯਕੀਨ ਆਉਂਦਾ, ਜਿਹੜੇ ਨਾਸਤਕ ਲੋਕ ਨੇ ਉਹਨਾਂ ਨੂੰ ਜੇ ਤੁਸੀਂ ਸਿੱਖਿਆ ਦਿਓਗੇ ਉਲਟਾ ਤੁਹਾਡੇ ਤੇ ਦੋਸ਼ ਲੱਗੇਗਾ, ਸਗੋਂ ਤੁਹਾਡੀ ਮਨ ਬਿਰਤੀ ਨੂੰ ਵੀ ਖਰਾਬ ਕਰਨਗੇ। ਜਦੋਂ ਸ਼ੰਕਾ ਕਰਨਗੇ ਅੱਗੋਂ ਕਿਸੇ ਪ੍ਰਕਾਰ ਦਾ ਕਿੰਤੂ ਕਰਨਗੇ ਤੇ ਤੁਹਾਡਾ ਮਨ ਵੀ ਟੁੱਟੇਗਾ ਵੀ ਇਹ ਕਿੱਦਾਂ ਦਾ ਵਿਅਕਤੀ ਹੈ। ਇਸ ਕਰਕੇ ਮਹਾਰਾਜ ਜੀ ਨੇ ਸਿੱਧਾ ਗੁਰਬਾਣੀ ਵਿੱਚ ਵੀ ਕਿਹਾ ਕਿ ਮੂਰਖ ਬੰਦੇ ਦੇ ਨਾਲ ਲੂਝਣ ਦੀ ਲੋੜ ਹੀ ਨਹੀਂ ਹੈ, ਉਹਦੇ ਨਾਲ ਗੱਲ ਕਰਨ ਦੀ ਵੀ ਲੋੜ ਨਹੀਂ ਹੈ। ਮੂਰਖ ਹੈ ਨਾਲ ਨਾ ਲੂਝੀਏ, ਜਿਹੜਾ ਮੂਰਖ ਬੰਦਾ ਹੈ ਉਹਦੇ ਨਾਲ ਲੁੱਝਣ ਦੀ ਲੋੜ ਹੀ ਨਹੀਂ ਹੈ, ਉਹਦੇ ਨਾਲ ਬਹਿਸਬਾਜ਼ੀ ਤਕਰਾਰਬਾਜ਼ੀ ਕਰਨ ਦੀ ਲੋੜ ਨਹੀਂ, ਜਿਹਨੇ ਤੁਹਾਡੀ ਮੰਨਣੀ ਨਹੀਂ ਹੈ। ਇਸ ਕਰਕੇ ਉਲਟਾ ਤੁਹਾਡੇ ਤੇ ਹੀ ਦੋਸ਼ ਲੱਗੇਗਾ ਜੇ ਐਸੇ ਬੰਦੇ ਨੂੰ ਕੋਈ ਸਿੱਖਿਆ ਦਿਓਗੇ।
ਜਿਸ ਕੀ ਬੇਦ ਇਹ ਕਾਈ ਗੋਰ ਪੂਰਨ,
ਸਿੱਖ ਨੂੰ ਪ੍ਰਾਪਤ ਹੁੰਦੀ ਹੈ ਸਾਰੇ ਸਾਧਨ ਕਰਨ ਦੀ ਜਿਹੜੀ ਵਿਧੀ ਹੈ ਉਹ ਇਸ ਪਵਿੱਤਰ ਪਾਵਨ ਬਾਣੀ ਨੂੰ ਪੜ੍ਹ ਕੇ ਪ੍ਰਾਪਤ ਹੁੰਦੀ ਹੈ।
ਹੋਏ ਸਿੱਖ ਪ੍ਰਾਪਤ ਸਾਧਨ ਤੇ,
ਸਾਰੇ ਸਾਧਨਾ ਕਰਕੇ ਜਪਜੀ ਸਾਹਿਬ ਦੀ ਸਾਧਨਾ ਕਰਕੇ ਸਾਰੇ ਸੁੱਖਾਂ ਦੀ ਸਾਰੀਆਂ ਵਿਧੀਆਂ ਦੀ ਪ੍ਰਾਪਤੀ ਹੁੰਦੀ ਹੈ।
ਸਭ ਪਾਠਨ ਗੀਤ ਖੜੰਗਨ ਤੇ,
ਖਾਲਸਾ ਜੀ ਜਿਵੇਂ ਵੇਦ ਹੁੰਦੇ ਨੇ ਨਾ, ਵੇਦਾਂ ਦੇ ਖੜੰਗਨ 6 ਅੰਗ ਹੁੰਦੇ ਨੇ, 6 ਅੰਗ ਜਿਹੜੇ ਨੇ ਉਹ ਵੇਦਾਂ ਦੇ ਦੱਸੇ ਜਾਂਦੇ ਨੇ। ਨਿਰੁਕਤ ਹੈ, ਪਿੰਗਲ ਹੈ, ਵਿਆਕਰਨ ਹੈ, ਜੋਤਿਸ਼ ਹੈ, ਵੈਦਿਕ ਹੈ, ਫਿਰ ਇਹਦਾ ਜਿਹੜਾ ਉਚਾਰਨ ਕਰਨਾ ਹੈ। ਕਹਿੰਦੇ ਇਹਦੇ ਜਿਹੜੇ 6 ਅੰਗ ਹੁੰਦੇ ਨੇ ਵੇਦਾਂ ਦੇ, ਉਹਨਾਂ 6 ਅੰਗਾਂ ਸਹਿਤ ਵੇਦਾਂ ਨੂੰ ਪੜ੍ਹ ਕੇ ਜਿਹੜਾ ਮਹਾਤਮ ਪ੍ਰਾਪਤ ਹੁੰਦਾ ਹੈ।
ਉਪਜੋ ਫਲ ਕੋ ਤਤ ਯੋਗਨ ਤੇ,
ਵੇਦਾਂ ਨੂੰ ਪੜ੍ਹ ਕੇ ਤਤ ਯੋਗ ਦੀ ਪ੍ਰਾਪਤੀ ਹੁੰਦੀ ਹੈ, ਤਤ ਯੋਗ ਦਾ ਜਿਹੜਾ ਗਿਆਨ ਹੈ ਉਹਦੀ ਪ੍ਰਾਪਤੀ ਹੁੰਦੀ ਹੈ।
ਤਿਮ ਸਾਧਨ ਸਿੱਧ ਸੁਚੇਤ ਪਾਲੀ ਵੇਦ,
ਕਹਿੰਦੇ ਸਿੱਖਾਂ ਨੂੰ ਵੇਦ ਪੜ੍ਹਨ ਦੀ ਲੋੜ ਨਹੀਂ, ਗੁਰੂ ਕੇ ਸਿੱਖ ਸਿਰਫ ਜਪਜੀ ਸਾਹਿਬ ਦਾ ਪਾਠ ਕਰਨ, ਇਹਨਾਂ ਨੂੰ ਸਾਰੇ ਤਤਵ ਗਿਆਨ ਦੀ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਕੇਵਲ ਜਪਜੀ ਸਾਹਿਬ ਦਾ ਪਾਠ ਕਰਨ, ਜਪਜੀ ਸਾਹਿਬ ਦੇ ਪਾਠ ਵਿੱਚੋਂ ਹੀ ਤਤ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ, ਸਾਰੇ ਸਾਧਨਾ ਦੀ ਪ੍ਰਾਪਤੀ ਹੋ ਜਾਵੇਗੀ।
ਕਾਜ ਸਾਰੇ ਸੁਖ ਭੋਗਨ ਤੇ,
ਸਾਰੇ ਕੰਮ ਸਬਰ ਜਾਣਗੇ ਸਿੱਖਾਂ ਦੇ, ਸਾਰੇ ਕਾਰਜ ਸਿੱਧ ਹੋ ਜਾਣਗੇ ਇਸ ਪਵਿੱਤਰ ਅੰਮ੍ਰਿਤ ਬਾਣੀ ਦਾ ਜਾਪ ਕੀਤਿਆਂ।
ਸਭ ਸਿੱਧ ਕੀਏ ਗੋਰ ਭੇਟ ਦੀਏ,
ਖਾਲਸਾ ਜੀ ਇਹ ਪਾਵਨ ਪਵਿੱਤਰ ਬਾਣੀ ਦੇ ਜਿਹੜੀ ਇਹ ਸਾਧਨਾ ਹੈ, ਜਪਜੀ ਸਾਹਿਬ ਦੀ ਬਾਣੀ ਦੀ ਸਾਧਨਾ ਦੇ ਨਾਲ ਸਾਰੇ ਕਾਰਜ ਸਿੱਧ ਹੋ ਜਾਂਦੇ ਹਨ। ਇਹ ਮੰਨ ਲਓ ਸਤਿਗੁਰਾਂ ਦੇ ਚਰਨਾਂ ਵਿੱਚ, ਗੁਰੂ ਸਾਹਿਬ ਦੇ ਚਰਨਾਂ ਵਿੱਚ ਗੁਰਸਿੱਖ ਦੀ ਭੇਟ ਹੈ। ਭੇਟ ਦਾ ਮਤਲਬ ਕੀ ਹੁੰਦਾ? ਮਿਲਣਾ। ਜਪਜੀ ਸਾਹਿਬ ਦਾ ਪਾਠ ਕਰਨਾ ਜਾਂ ਸੁਣਨਾ ਇਹ ਇਸ ਤਰ੍ਹਾਂ ਹੈ, ਮੰਨੋ ਜਿਵੇਂ ਸਿੱਖ ਤੇ ਗੁਰੂ ਦਾ ਮਿਲਾਪ ਹੈ, ਇਹ ਸਿੱਖ ਤੇ ਗੁਰੂ ਦਾ ਮੇਲ ਹੈ। ਸਿੱਖ ਗੁਰੂ ਦੇ ਨਾਲ ਮਿਲਦਾ ਜਦੋਂ ਜਪਜੀ ਸਾਹਿਬ ਦਾ ਪਾਠ ਕਰਦਾ, ਉਦੋਂ ਗੁਰੂ ਵਿੱਚ ਭੇਦ ਹੁੰਦਾ, ਗੁਰੂ ਵਿੱਚ ਜਾ ਕੇ ਮਿਲਦਾ। ਸਿੱਖ ਤੇ ਗੁਰੂ ਦਾ ਇਹ ਮਿਲਾਪ ਹੈ, ਭੇਟ ਹੈ।
ਇਹ ਬੀਜ ਤਾਰੇ ਗੋਰ ਮੋਦਨ ਤੇ,
ਦੁਨੀਆਂ ਦੀਆਂ ਜਿੰਨੀਆਂ ਖੁਸ਼ੀਆਂ ਨੇ ਉਹਨਾਂ ਸਾਰੀਆਂ ਖੁਸ਼ੀਆਂ ਵਿੱਚੋਂ ਸਭ ਤੋਂ ਵੱਡੀ ਖੁਸ਼ੀ ਗੁਰੂ ਦੀ ਪ੍ਰਾਪਤ ਹੁੰਦੀ ਹੈ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕੀਤਿਆਂ। ਸਭ ਤੋਂ ਵੱਡੀ ਭਾਰੀ ਖੁਸ਼ੀ ਦੀ, ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਦੋਹਰਾ ਗੁਰ ਨਾਨਕ ਕਰੁਣਾ ਕਰੀ, ਪੰਥ ਬਤਾਇਓ ਸਿੱਖ।
ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਆਪਣੇ ਸਿੱਖਾਂ ਨੂੰ ਇਹ ਪਾਵਨ ਰਸਤਾ ਸ੍ਰੀ ਜਪਜੀ ਸਾਹਿਬ ਦੀ ਬਾਣੀ ਦੁਆਰਾ, ਪਰਮਾਰਥ ਦਾ ਰਸਤਾ ਜਿਹੜਾ ਉਹ ਦੱਸਿਆ, ਪਰਮੇਸ਼ਰ ਤੱਕ ਜਾਣ ਦਾ ਰਸਤਾ, ਪਰਮਾਤਮਾ ਤੱਕ ਪਹੁੰਚਣ ਦਾ ਰਸਤਾ ਜਿਹੜਾ ਹੈ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਪਾਵਨ ਬਾਣੀ ਦੁਆਰਾ ਪ੍ਰਗਟ ਕੀਤਾ ਹੈ।
ਗੁਰ ਅਰਜਨ ਵਰਨਨ ਕਰੀ, ਅਰਥ ਖਿਆਤ ਪਾ ਲਿਖ।
ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਾਵਨ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ ਔਰ ਇਹਦੇ ਜਿਹੜੇ ਭਾਵ ਨੇ ਉਹ ਸੰਸਾਰ ਦੇ ਵਿੱਚ ਪ੍ਰਗਟ ਕੀਤੇ, ਮਹਾਤਮ ਜਗਤ ਵਿੱਚ ਪ੍ਰਗਟ ਕੀਤਾ।
ਸੁਪਨ ਬਾਤ ਪ੍ਰਗਟ ਕਰੀ ਸਤਗੁਰ ਪੂਰਨ ਖਿਆਤ।
ਔਰ ਜਿਹੜੀ ਸੁਪਨੇ ਦੀ ਉਹ ਗੱਲ ਸੀ ਗੁਰੂ ਕਲਗੀਧਰ ਜੀ ਨੇ ਉਹਨੂੰ ਪ੍ਰਗਟ ਕੀਤਾ, ਕਿਉਂਕਿ ਪੰਡਿਤ ਬ੍ਰਿਜ ਲਾਲ ਨੂੰ ਸੁਪਨਾ ਆਇਆ ਸੀ ਨਾ, ਸੁਪਨੇ ਵਿੱਚ ਉਹਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ, ਗੁਰੂ ਅਰਜਨ ਸਾਹਿਬ ਦੇ ਦਰਸ਼ਨ, ਤੇ ਮਹਾਰਾਜ ਜੀ ਕੋਲੋਂ ਜਪਜੀ ਸਾਹਿਬ ਦੀ ਮਹਿਮਾ ਉਹਨੂੰ ਸੁਪਨੇ ਚ ਪ੍ਰਾਪਤ ਹੋਈ। ਤੇ ਇਹਦੀ ਜਿਹੜੀ ਵਿਆਖਿਆ ਹੈ, ਜੋ ਉਹਨੂੰ ਸੁਪਨੇ ਵਿੱਚ ਨਜ਼ਰ ਆਇਆ ਉਹਨੂੰ ਪੂਰੀ ਸਮਝ ਨਹੀਂ ਸੀ ਆਈ, ਉਹ ਫਿਰ ਗੁਰੂ ਕਲਗੀਧਰ ਜੀ ਨੇ ਖੋਲ ਕੇ ਸਮਝਾਈ, ਦਸਵੇਂ ਪਾਤਸ਼ਾਹ ਨੇ ਫਿਰ ਉਹਦੀ ਵਿਆਖਿਆ ਕਰਕੇ ਸਾਰੀ ਸੁਪਨੇ ਦੀ ਗੱਲ ਪ੍ਰਗਟ ਕਰਕੇ ਦੱਸੀ।
ਇਹਾ ਅਰਥ ਬਿਦਤਾਏ ਸੋ ਲਿਖਿਓ ਜੋ ਸਿੱਖ ਸੁਹਾਤ।
ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪਣੇ ਅਨੁਭਵ ਵਾਲੇ ਜਿਹੜੇ ਅਰਥ ਸਨ ਉਹ ਇੱਥੇ ਪ੍ਰਗਟ ਕੀਤੇ ਨੇ, ਜਿਹੜੇ ਭਾਈ ਰਾਮ ਕੁਇਰ ਸਾਹਿਬ ਜੀ ਲਿਖਵਾ ਰਹੇ ਨੇ ਔਰ ਸਾਹਿਬ ਸਿੰਘ ਜਿਹੜਾ ਸਿੱਖ ਹੈ ਉਹ ਲਿਖ ਰਿਹਾ ਹੈ।
ਪਾਠਕ ਪਰ ਪੂਰਨ ਕਿਰਪਾ ਅਰਜਨ ਗੁਰੂ ਪ੍ਰਤਾਪ।
ਕਹਿੰਦੇ ਜਿਹੜਾ ਸ੍ਰੀ ਜਪਜੀ ਸਾਹਿਬ ਦਾ ਪਾਠਕ ਹੈ, ਯਾਨੀ ਕਿ ਪਾਠ ਕਰਨ ਵਾਲਾ ਜਪਜੀ ਸਾਹਿਬ ਦਾ, ਉਹਦੇ ਤੇ ਸਤਿਗੁਰਾਂ ਦੀ ਪੂਰਨ ਕਿਰਪਾ ਵਰਤਦੀ ਹੈ, ਉਹਦੇ ਤੇ ਗੁਰੂ ਦੀ ਪੂਰਨ ਦਇਆ ਪੂਰਨ ਕਿਰਪਾ ਵਰਤਦੀ ਹੈ। ਜਿਹੜਾ ਇਸ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਜਪਜੀ ਦਾ ਪਾਠ ਕਰਦਾ ਹੈ, ਧੰਨ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਉਹਨਾਂ ਤੇ ਆਪਣੀ ਦਇਆ ਦ੍ਰਿਸ਼ਟੀ ਕਿਰਪਾ ਕਰਦੇ ਹਨ।
ਦੇਖ ਪੜੇ ਦੇ ਲਿਖ ਸੁਨੇ ਕਰ ਪੂਜਾ ਗੁਰ ਜਾਪ।
ਖਾਲਸਾ ਜੀ, ਜਪਜੀ ਦੇ ਨਾਲ ਜੁੜਨ ਦੇ ਚਾਰ ਤਰੀਕੇ ਨੇ। ਇੱਕ ਤਾਂ ਬਾਣੀ ਦੇ ਦਰਸ਼ਨ ਕਰਨੇ, ਦੇਖ ਦਾ ਮਤਲਬ ਹੁੰਦਾ ਦਰਸ਼ਨ ਕਰਨੇ, ਵੇਖਣਾ। ਦੂਜਾ ਹੈ ਪੜ੍ਹਨਾ। ਤੀਜਾ ਹੈ, ਪੁਰਾਣੇ ਸਮਿਆਂ ਵਿੱਚ ਖਾਲਸਾ ਜੀ, ਅੱਜ ਕੱਲ੍ਹ ਤਾਂ ਚਲੋ ਪ੍ਰੈਸਾਂ ਲੱਗ ਗਈਆਂ, ਮਿੰਟਾਂ ਸਕਿੰਟਾਂ ਵਿੱਚ ਬਹੁਤ ਕੁਝ ਛਾਪਿਆ ਜਾਂਦਾ, ਲਿਖਿਆ ਜਾਂਦਾ, ਪਰ ਪਹਿਲਾਂ ਹੱਥਾਂ ਨਾਲ ਹੀ ਲਿਖਦੇ ਸੀ, ਬੜੀ ਮਿਹਨਤ ਹੁੰਦੀ ਸੀ, ਹੱਥਾਂ ਨਾਲ ਲਿਖ ਕੇ ਉਹ ਧਰਮ ਪੋਥੀਆਂ ਜਿਹੜੀਆਂ ਸਨ, ਪੁਰਾਣੇ ਸਿੱਖ ਜਿਹੜੇ ਸਨ ਉਹ ਧਾਰਮਿਕ ਪੁਸਤਕਾਂ ਜਾਂ ਮਹਾਰਾਜ ਜੀ ਦੀ ਬਾਣੀ ਜਿਹੜੀ ਆ ਉਹ ਲਿਖ ਕੇ ਫਿਰ ਅੱਗੇ ਸਿੱਖਾਂ ਨੂੰ ਵੰਡਿਆ ਕਰਦੇ ਸੀ ਜਿਹੜੇ ਲਿਖਾਰੀ ਸਨ। ਉਹ ਹੱਥ ਲਿਖਤ ਪੋਥੀਆਂ ਤੇ ਹੱਥ ਲਿਖਤ ਮਹਾਰਾਜ ਜੀ ਦੇ ਸਰੂਪ ਅੱਜ ਵੀ ਸਾਡੇ ਇਤਿਹਾਸ ਵਿੱਚ ਸਾਂਭੇ ਪਏ ਕਈ ਅਸਥਾਨਾਂ ਤੇ। ਤੇ ਕਹਿੰਦੇ ਇੱਕ ਇਹ ਵੀ ਮਹਾਤਮ ਹੈ ਕਿ ਜਪਜੀ ਸਾਹਿਬ ਦੀ ਬਾਣੀ ਆਪਣੇ ਹੱਥਾਂ ਨਾਲ ਲਿਖ ਕੇ ਦੇਣੀ, ਇਹਦਾ ਵੀ ਬੜਾ ਵੱਡਾ ਪੁੰਨ ਹੈ, ਦਰਸ਼ਨ ਕਰਨ ਦਾ ਪੁੰਨ ਹੈ, ਫਿਰ ਪੜ੍ਹਨ ਦਾ ਬੜਾ ਵੱਡਾ ਮਹਾਤਮ ਹੈ, ਫਿਰ ਲਿਖ ਕੇ ਗੁਟਕੇ ਵੰਡਣੇ, ਪੋਥੀਆਂ ਵੰਡਣੀਆਂ ਨਿਤਨੇਮ ਦੀਆਂ, ਉਹਦਾ ਵੀ ਬੜਾ ਵੱਡਾ ਮਹਾਤਮ ਹੈ, ਤੇ ਫਿਰ ਸੁਣਨ ਦਾ ਬੜਾ ਵੱਡਾ ਮਹਾਤਮ। ਇਹ ਚਾਰ ਤਰੀਕੇ ਨੇ ਜਪਜੀ ਸਾਹਿਬ ਦੇ ਨਾਲ ਜੁੜਨ ਦੇ, ਦਰਸ਼ਨ ਕਰਨੇ ਵੇਖੀ ਜਾਣਾ, ਫਿਰ ਪੜ੍ਹੀ ਜਾਣਾ, ਫਿਰ ਲਿਖ ਲਿਖ ਕੇ ਪੋਥੀਆਂ ਜਿਹੜੀਆਂ ਨੇ ਧਰਮ ਗ੍ਰੰਥ ਗੁੱਟ ਕੇ ਨਿਤਨੇਮ ਦੇ ਉਹ ਵੰਡਣੇ, ਤੇ ਫਿਰ ਇਹਦੇ ਵਿੱਚ ਸੁਣਨ ਦਾ ਬੜਾ ਵੱਡਾ ਮਹਾਤਮ ਹੈ। ਖਾਲਸਾ ਜੀ, ਅਨਧਿਕਾਰੀ ਨੂੰ ਅੱਜ ਕੱਲ੍ਹ ਵੀ ਕਈ ਸਿੱਖ ਜਿਹੜੇ ਨੇ ਉਹ ਪੋਥੀਆਂ ਜਿਹੜੀਆਂ ਨੇ ਉਹ ਵੰਡਦੇ ਨੇ, ਪਰ ਜਦੋਂ ਅਸੀਂ ਕਿਸੇ ਨੂੰ ਫਰੀ ਪੋਥੀ ਦੇ ਦਿੰਦੇ ਹਾਂ ਉਹ ਘਰ ਵਿੱਚ ਜਾ ਕੇ ਕਈ ਵਾਰੀ ਉਸੇ ਤਰ੍ਹਾਂ ਰੱਖ ਦਿੰਦਾ ਤੇ ਨਿਤਨੇਮ ਨਹੀਂ ਕਰਦਾ, ਪੜ੍ਹਦਾ ਨਹੀਂ, ਉਹਦਾ ਵੀ ਕੋਈ ਫਾਇਦਾ ਨਹੀਂ। ਅਧਿਕਾਰੀ ਵੇਖ ਕੇ, ਹਾਂ ਜੇ ਕੋਈ ਇਤਿਹਾਸ ਦੀ ਪੁਸਤਕ ਆ ਉਹ ਤਾਂ ਦੇ ਦਿਓ, ਜਿਹਨੂੰ ਦੇਣੀ ਹੈ ਫਰੀ ਦੇ ਸਕਦੇ ਹੋ, ਪਰ ਜੇ ਸਤਿਗੁਰਾਂ ਦੀ ਬਾਣੀ ਦੀ ਪੋਥੀ ਹੈ ਤਾਂ ਉਹਨੂੰ ਉਸੇ ਨੂੰ ਜਾਂ ਉਹਨੂੰ ਦੇਣੀ ਚਾਹੀਦੀ ਹੈ ਜਿਹੜਾ ਉਸ ਬਾਣੀ ਨੂੰ ਪੜ੍ਹੇ ਵੀ, ਉਹਦਾ ਜਾਪ ਵੀ ਕਰੇ। ਅਨ ਅਧਿਕਾਰੀ ਨੂੰ ਮਹਾਰਾਜ ਜੀ ਦੀ ਪੋਥੀ ਨਹੀਂ ਦੇਣੀ। ਤੋ ਇੱਥੇ ਕਹਿੰਦੇ ਲਿਖ ਕੇ ਪੋਥੀਆਂ ਦੇਣ ਦਾ ਵੀ ਬੜਾ ਵੱਡਾ ਪੁੰਨ ਹੈ।
ਕਲ ਯੁਗ ਮੈਂ ਚੋ ਬਰਣ ਕੋ ਚਾਰ ਪਾਂਤ ਕਾ ਜਾਪ।
ਕਲ ਯੁਗ ਦੇ ਵਿੱਚ ਚਾਰ ਵਰਣਾ ਵਾਸਤੇ ਚਾਰ ਪ੍ਰਕਾਰ ਦਾ ਹੀ ਜਾਪ ਲਿਖਿਆ। ਕਲਯੁਗ ਦੇ ਵਿੱਚ ਜਿਹੜੇ ਚਾਰ ਵਰਣ ਨੇ ਉਹਨਾਂ ਚਾਰਾਂ ਵਰਣਾਂ ਵਾਸਤੇ ਚਾਰ ਹੀ ਪ੍ਰਕਾਰ ਦਾ ਜਾਪ ਲਿਖਿਆ ਹੈ।
ਪਰਾ ਮੱਧਮਾ ਵੇਦ ਕੈ ਪਸੇ ਅੰਤੀ ਜਿਸ ਮਾਪ।
ਉਹ ਕਿਹੜੀ ਕਿਹੜੀ ਬਾਣੀ ਆ ਚਾਰ ਪ੍ਰਕਾਰ ਦੀ ਜਿਸ ਨੂੰ ਪਰਾ ਪਸ਼ੰਤੀ ਮੱਧਮਾ ਇਹ ਤਿੰਨ ਬਾਣੀਆਂ ਇਹਦੇ ਵਿੱਚ ਲਿਖੀਆਂ। ਚਾਰ ਪ੍ਰਕਾਰ ਦੀ ਬਾਣੀ ਹੁੰਦੀ ਹੈ, ਪਰਾ ਪਸ਼ੰਤੀ ਮੱਧਮਾ ਤੇ ਪੈਖਰੀ ਜਿਹਨੂੰ ਬੈਖਰੀ ਵੀ ਕਹਿੰਦੇ ਨੇ। ਇਹ ਚਾਰ ਪ੍ਰਕਾਰ ਦੀਆਂ ਬਾਣੀਆਂ ਹਨ।
ਬੈਖਰੀ ਚਾਰੇ ਥਾਨ ਮੈਂ ਤਨ ਮੈਂ ਕਰ ਹੋ ਵਾਸ।
ਚੌਥੀ ਜਿਹੜੀ ਬੈਖਰੀ ਹੈ, ਜਿਹੜੀਆਂ ਚਾਰ ਬਾਣੀਆਂ ਨੇ ਸਾਡੇ ਸਰੀਰ ਦੇ ਵਿੱਚ ਚਾਰ ਹਿੱਸਿਆਂ ਚ ਵਸਦੀਆਂ ਨੇ, ਜਿਹੜੀਆਂ ਇਹ ਚਾਰ ਬਾਣੀਆਂ ਨੇ ਨਾ, ਪਰਾ ਪਸ਼ੰਤੀ ਮੱਧਮਾ ਪੈਖਰੀ, ਇਹ ਸਾਡੇ ਸਰੀਰ ਦੇ ਜਿਹੜੇ ਚਾਰ ਹਿੱਸੇ ਨੇ ਉਹਨਾਂ ਵਿੱਚ ਵਸਦੀ, ਜਿੱਥੋਂ ਜਿੱਥੋਂ ਇਹ ਉਤਪੰਨ ਹੁੰਦੀ ਹੈ, ਚਾਰ ਹਿੱਸਿਆਂ ਦੇ ਵਿੱਚ ਇਹ ਜਿਹੜੀਆਂ ਚਾਰੇ ਬਾਣੀਆਂ ਵਸਦੀਆਂ ਹਨ।
ਪ੍ਰਗਟ ਹੋਤ ਮੁਖ ਮੈਂ ਵਸੈ ਸਭ ਨਰ ਕਰਤ ਪ੍ਰਕਾਸ਼।
ਆਮ ਕਰਕੇ ਜਿਹੜੀ ਬੈਖਰੀ ਬੋਲੀ ਹੈ ਇਹੀ ਸਾਰਿਆਂ ਦੇ ਵਿੱਚ ਪ੍ਰਗਟ ਹੁੰਦੀ ਹੈ। ਜਿਹੜੀ ਅਸੀਂ ਆਮ ਬੋਲ ਚਾਲ ਦੇ ਵਿੱਚ ਗੱਲਾਂ ਕਰਦੇ ਹਾਂ ਬੋਲਦੇ ਨੂੰ ਵੈਖਰੀ ਕਹਿੰਦੇ, ਜਿਹੜੀ ਮੂੰਹ ਵਿੱਚੋਂ ਬੋਲੀ ਜਾਂਦੀ, ਜਿਹੜੀ ਮੁੱਖ ਦੁਆਰਾ ਪ੍ਰਗਟ ਹੁੰਦੀ ਹੈ। ਆਪਾਂ ਆਪਸ ਵਿੱਚ ਇੱਕ ਦੂਜੇ ਦੇ ਨਾਲ ਜਿਹੜਾ ਬੋਲ ਚਾਲ ਬੋਲਦੇ ਹਾਂ, ਇਹ ਗੁਰੂ ਖਾਲਸਾ ਜੀ ਵੈਖਰੀ ਹੈ, ਇਹੀ ਤਕਰੀਬਨ ਸਾਰਿਆਂ ਦੇ ਵਿੱਚ ਪ੍ਰਗਟ ਹੈ।
ਨਾਭੀ ਪਹਿਲੀ ਹਿਰਦੇ ਦੋਏ ਕੰਠ ਤ੍ਰਿਤੀ ਮੁਖ ਬੋਲ।
ਜਿਹੜੀਆਂ ਚਾਰੇ ਬਾਣੀਆਂ ਸਾਡੇ ਸਰੀਰ ਦੇ ਚਾਰ ਹਿੱਸਿਆਂ ਵਿੱਚ ਵਰਤਦੀਆਂ ਨੇ, ਕਿਹੜੇ ਕਿਹੜੇ ਚਾਰ ਹਿੱਸੇ ਨੇ ਖਾਲਸਾ ਜੀ? ਜਦੋਂ ਅਸੀਂ ਮੂੰਹ ਤੋਂ ਬੋਲਣਾ ਹੁੰਦਾ ਨਾ, ਉਹ ਪਹਿਲਾਂ ਸਾਡੀ ਨਾਭੀ ਵਿੱਚੋਂ ਹਵਾ ਉੱਠਦੀ ਹੈ, ਨਾਭੀ ਵਿੱਚੋਂ ਆਵਾਜ਼ ਜਿਹੜੀ ਹੈ ਉਹ ਨਾਭੀ 'ਚ ਉੱਠਦੀ ਹੈ। ਜਿਹੜੀ ਨਾਭੀ ਵਿੱਚੋਂ ਉੱਠਦੀ ਹੈ ਉਹਨੂੰ ਕਹਿੰਦੇ ਨੇ ਪਰਾ, ਤੇ ਨਾਭੀ ਤੋਂ ਜਦੋਂ ਉੱਠ ਕੇ ਸਾਡੇ ਹਿਰਦੇ ਕੋਲ ਆਉਂਦੀ ਹੈ ਉਹਨੂੰ ਕਹਿੰਦੇ ਨੇ ਪਸ਼ੰਤੀ, ਤੇ ਹਿਰਦੇ ਵਿੱਚ ਉੱਠ ਕੇ ਫਿਰ ਉਹ ਗਲੇ ਵਿੱਚ ਪਹੁੰਚਦੀ ਹੈ ਉਹਨੂੰ ਕਹਿੰਦੇ ਨੇ ਮੱਧਮਾ, ਗਲੇ ਵਿੱਚੋਂ ਉਪਜ ਕੇ ਜਾਂ ਸਾਡੀ ਜ਼ੁਬਾਨ ਰਾਹੀਂ ਬਾਹਰ ਨਿਕਲ ਜਾਂਦੀ ਹੈ ਉਹ ਬੋਲੀ ਉਹ ਬਾਣੀ, ਉਹਨੂੰ ਕਹਿੰਦੇ ਨੇ ਬੈਖਰੀ। ਇੱਦਾਂ ਸਾਡੇ ਸਰੀਰ ਦੇ ਚਾਰ ਹਿੱਸਿਆਂ ਵਿੱਚ ਚਾਰੇ ਬਾਣੀਆਂ ਵਰਤਦੀਆਂ, ਤੇ ਇੱਦਾਂ ਕਈ ਮਹਾਂਪੁਰਖ ਗੁਰਮੁਖ ਆਪਣੀ ਨਾਭੀ ਦੁਆਰਾ ਜਿਹੜੀ ਪਰਾ ਬਾਣੀ ਹੈ ਉਹਦੇ ਨਾਲ ਸਿਮਰਨ ਕਰਦੇ ਨੇ, ਕਈ ਮਹਾਂਪੁਰਖ ਆਪਣੇ ਹਿਰਦੇ ਦੇ ਵਿੱਚ ਉੱਥੋਂ ਸਿਮਰਨ ਕਰਦੇ ਨੇ, ਕਈ ਕੰਠ ਵਿੱਚੋਂ ਕਰਦੇ ਨੇ, ਕਈ ਆਪਣੀ ਜ਼ੁਬਾਨ ਤੋਂ ਵੀ ਕਰਦੇ ਨੇ। ਇੱਦਾਂ ਇਹ ਚਾਰ ਹੀ ਪ੍ਰਕਾਰ ਦਾ ਜਾਪ ਹੈ, ਚਾਰ ਬਾਣੀਆਂ ਦੁਆਰਾ ਚਾਰ ਪ੍ਰਕਾਰ ਦਾ ਜਾਪ ਹੈ। ਤੇ ਨਾਭੀ ਦੇ ਵਿੱਚ ਪਰਮਾਤਮਾ ਦਾ ਸਿਮਰਨ ਕਰਦਿਆਂ ਨਾਭੀ ਦੀ ਜਿਹੜੀ ਹਵਾ ਪਾਉਣਾ ਉਹਨੂੰ ਖੋਲ੍ਹਣਾ ਤੇ ਆਪਣੇ ਦਸਮ ਦੁਆਰ ਵਿੱਚ ਟਿਕਾ ਲੈਣਾ, ਐਸਾ ਵੀ ਸਾਧਨ ਕੀਤਾ ਜਾਂਦਾ ਹੈ। ਤੋ ਇਸ ਪ੍ਰਕਾਰ ਦੇ ਨਾਲ ਖਾਲਸਾ ਜੀ ਇਹ ਜਿਹੜੀਆਂ ਚਾਰ ਬਾਣੀਆਂ ਨੇ ਇਹ ਸਾਡੇ ਸਰੀਰ ਦੇ ਚਾਰ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਵਰਤਦੀਆਂ ਹਨ।
ਜਿਉਂ ਕਿਉਂ ਪਠ ਫਲ ਅਦਕ ਹੋਏ ਇਹੀ ਜਾਪ ਕੋ ਮੋਲ।
ਖਾਲਸਾ ਜੀ ਨਾ ਚਾਰ ਪ੍ਰਕਾਰ ਦੀਆਂ ਬਾਣੀਆਂ ਚੋਂ ਕਿਸੇ ਵੀ ਬਾਣੀ ਦੁਆਰਾ ਤੁਸੀਂ ਬਾਣੀ ਪੜੋ ਜਪਜੀ ਸਾਹਿਬ ਦੀ, ਚਾਹੇ ਪਰਾ ਰਾਹੀਂ ਪੜੋ, ਚਾਹੇ ਪਸ਼ੰਤੀ ਰਾਹੀਂ ਪੜੋ, ਚਾਹੇ ਮੱਧਮਾ ਰਾਹੀਂ ਤੇ ਚਾਹੇ ਬੈਖਰੀ ਰਾਹੀਂ, ਇਹਦਾ ਜਿਹੜਾ ਮਹਾਤਮ ਹੈ ਉਹ ਤੁਹਾਨੂੰ ਮਿਲਣਾ ਹੀ ਮਿਲਣਾ, ਇਹਦਾ ਜਿਹੜਾ ਪੁੰਨ ਹੈ ਉਹ ਤੁਹਾਨੂੰ ਪ੍ਰਾਪਤ ਹੋਣਾ ਹੀ ਹੋਣਾ। ਇਹਨਾਂ ਚਾਰਾਂ ਬਾਣੀਆਂ ਦੁਆਰਾ ਕਿਸੇ ਵੀ ਬਾਣੀ ਦੁਆਰਾ, ਪਰਾ ਪਸ਼ੰਤੀ ਮੱਧਮਾ ਪੈਖਰੀ ਦੁਆਰਾ ਕਿਸੇ ਵੀ ਬਾਣੀ ਦੁਆਰਾ ਪੜ੍ਹ ਲਓ, ਕਹਿੰਦੇ ਇਹ ਬੜਾ ਅਮੋਲ ਖਜ਼ਾਨਾ ਹੈ ਸਤਿਗੁਰਾਂ ਦੀ ਬਾਣੀ ਦਾ, ਇਸ ਨੂੰ ਪੜ੍ਹਨ ਦਾ ਅਧਿਕ ਫਲ ਪ੍ਰਾਪਤ ਹੋਵੇਗਾ।
ਜਾਪ ਅਜੱਪਾ ਜਪ ਪਠੋ ਦਿਜਬਰ ਕੁਲ ਨੰਦ ਨੰਦ।
ਇਹ ਦਿਜਬਰ ਕੁਲ ਨੰਦ ਨੰਦ ਦਾ ਮਤਲਬ ਹੈ ਬ੍ਰਿਜ ਲਾਲ, ਪੰਡਿਤ ਸੀ ਨਾ ਬ੍ਰਿਜ ਲਾਲ, ਉਹ ਕਹਿੰਦਾ ਜੀ ਇਸ ਪਾਵਨ ਪਵਿੱਤਰ ਬਾਣੀ ਦਾ ਜਾਪ ਅਜੱਪਾ ਜਾਪ ਦੇ ਤੁਲ ਹੈ। ਜਪਜੀ ਸਾਹਿਬ ਦਾ ਪਾਠ ਇਹ ਅਜੱਪਾ ਜਾਪ ਹੈ ਪ੍ਰਮਾਤਮਾ ਦਾ, ਜਿਹਨੂੰ ਕਹਿੰਦੇ ਨੇ ਨਾ ਅਜੱਪਾ ਜਾਪ, ਇਹ ਅਜੱਪਾ ਜਾਪ ਹੈ ਸ੍ਰੀ ਜਪਜੀ ਸਾਹਿਬ ਦੀ ਬਾਣੀ।
ਗੁਰ ਅਰਜਨ ਟਿਗ ਦਾਸ ਕੋ ਪਾਇਓ ਪਰਮਾਨੰਦ।
ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਮੈਂ ਇਹ ਪਰਮ ਆਨੰਦ ਪ੍ਰਾਪਤ ਕੀਤਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕੋਲੋਂ ਮੈਂ ਇਹ ਭਾਰੀ ਪਰਮ ਆਨੰਦ ਪ੍ਰਾਪਤ ਕੀਤਾ ਹੈ।
ਜੋ ਪਈ ਇਸ ਬਿਦ ਪੰਡਤ ਪਿੰਡੀ ਲਾਲ।
ਇਸ ਤਰ੍ਹਾਂ ਖਾਲਸਾ ਜੀ ਮਹਾਰਾਜ ਜੀ ਦੇ ਸਭਾ ਵਿਚ ਦੀਵਾਨ ਵਿਚ ਪੰਡਿਤ ਹੋਰ ਵੀ ਬੈਠੇ ਨੇ, ਜਿਹੜਾ ਕਵੀ ਸੀ ਸਤਿਗੁਰਾਂ ਦਾ ਕਵੀ ਪੰਡਿਤ ਪਿੰਡੀ ਲਾਲ ਹੈ।
ਬਿਧੀ ਚੰਦ ਨੰਦ ਲਾਲ ਗੋਪਾਲ,
ਕਵੀ ਬਿਧੀ ਚੰਦ ਬੈਠਾ ਹੈ ਮਹਾਰਾਜ ਜੀ ਦੀ ਸਭਾ ਵਿਚ, ਭਾਈ ਸਾਹਿਬ ਭਾਈ ਨੰਦ ਲਾਲ ਜੀ ਬੈਠੇ ਹਨ।
ਖਾਨ ਚੰਦ ਯਾਰ ਆਲਮ ਸ਼ਾਹੂ,
ਭਾਈ ਗੋਪਾਲ ਕਵੀ ਜੀ ਬੈਠੇ ਨੇ, ਭਾਈ ਖਾਨ ਚੰਦ ਜੀ ਬੈਠੇ ਨੇ, ਇਸ ਤਰ੍ਹਾਂ ਭਾਈ ਆਲਮ ਸ਼ਾਹ ਜੀ ਬੈਠੇ ਹੋਏ ਨੇ।
ਸਾਧ ਮਦਨ ਗਿਰ ਸੁਨਤ ਉਮਾਹੂ,
ਔਰ ਮਦਨ ਗਿਰ ਨਾਮ ਦਾ ਇੱਕ ਕਵੀ ਹੈ, ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਬੈਠਾ ਹੈ ਬੜੇ ਉਮਾਹ ਨਾਲ। ਇਹ ਸਾਰੇ ਕਵੀ ਮਹਾਰਾਜ ਜੀ ਦੇ ਦਰਬਾਰ ਚ ਬੈਠੇ ਹੋਏ ਨੇ।
ਦੋਹਰਾ ਮਾਨਿਓ ਗੁਰ ਤੇ ਰਾਤ ਕੋ, ਉੱਡਿਓ ਵੇ ਹੰਗਮ ਪਾਤ।
ਦੱਸਣ ਲੱਗਾ ਕਿ ਮਹਾਰਾਜ ਮੈਂ ਸਾਰੀ ਜਿਹੜੀ ਜਪਜੀ ਸਾਹਿਬ ਦੀ ਮਹਿਮਾ ਹੈ, ਮੈਂ ਰਾਤ ਨੂੰ ਜਦੋਂ ਪੰਛੀ ਵਾਂਗੂ ਉੱਡਿਆ, ਯਾਨੀ ਕਿ ਸੁਪਨੇ ਵਿਚ ਪੰਛੀ ਵਾਂਗੂ ਉੱਡਿਆ, ਤੇ ਮੈਨੂੰ ਇਹ ਸਾਰਾ ਮਹਾਤਮ ਜਪਜੀ ਸਾਹਿਬ ਦਾ ਸੁਪਨੇ ਵਿਚ ਪ੍ਰਾਪਤ ਹੋਇਆ।
ਪੇਟਿਓ ਪੁਰਖ ਪੂਰਨ ਤਹਾ, ਪੂਜਿਓ ਪੁਨ ਕੋ ਸ਼ਾਂਤ।
ਮੈਂ ਪੂਰਨ ਪੁਰਖ ਧੰਨ ਗੁਰੂ ਅਰਜਨ ਦੇਵ ਸਾਹਿਬ ਔਰ ਧੰਨ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਸੁਪਨੇ ਵਿਚ, ਉਹਨਾਂ ਦੇ ਦਰਸ਼ਨ ਕੀਤੇ ਔਰ ਉਹਨਾਂ ਦੇ ਦਰਸ਼ਨ ਕਰਕੇ ਮੇਰੇ ਹਿਰਦੇ ਨੂੰ ਸ਼ਾਂਤੀ ਦੀ ਪ੍ਰਾਪਤੀ ਹੋਈ, ਔਰ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਜਪਜੀ ਸਾਹਿਬ ਦਾ ਮਹਾਤਮ ਕੀ ਹੈ।
ਤੀਨ ਵਾਰ ਗੁਰ ਇਵਕਾਈ, ਇਹ ਜਪ ਰਤਨ ਅਮੋਲ।
ਗੁਰੂ ਅਰਜਨ ਦੇਵ ਸਾਹਿਬ ਨੇ ਮੈਨੂੰ ਇਹ ਗੱਲ ਸੁਪਨੇ ਚ ਕਹੀ ਸੀ ਕਿ ਜਪਜੀ ਸਾਹਿਬ ਦੀ ਇਹ ਬਾਣੀ ਅਮੋਲਕ ਹੈ। ਤਿੰਨ ਵਾਰ ਇਹ ਗੱਲ ਕਹੀ, ਤਿੰਨ ਵਾਰ ਇਹ ਬਚਨ ਕੀਤਾ ਕਿ ਜਪਜੀ ਸਾਹਿਬ ਦਾ ਇਹ ਪਵਿੱਤਰ ਖਜ਼ਾਨਾ, ਇਹ ਕੀਮਤੀ ਰਤਨ ਅਮੋਲ ਹੈ, ਅਮੋਲ ਹੈ, ਅਮੋਲ ਹੈ, ਇਹਦਾ ਕੋਈ ਮੁੱਲ ਨਹੀਂ ਹੈ। ਇਹ ਰਤਨ ਹੈ ਬੜਾ ਕੀਮਤੀ। ਇਸ ਰਤਨ ਜਿਹਾ ਖਾਲਸਾ ਜੀ ਦੁਨੀਆਂ ਚ ਕੋਈ ਰਤਨ ਨਹੀਂ ਹੈ। ਸਾਰੇ ਵਿਸ਼ਵ ਭਰ, ਸਾਰੇ ਬ੍ਰਹਿਮੰਡ ਵਿਚ ਸਤਿਗੁਰਾਂ ਦੀ ਬਾਣੀ ਜਪਜੀ ਸਾਹਿਬ ਜੈਸਾ ਕੋਈ ਰਤਨ ਨਹੀਂ ਹੈ। ਇਹ ਸਭ ਤੋਂ ਵੱਡਾ ਰਤਨ ਹੈ ਸ੍ਰੀ ਜਪਜੀ ਸਾਹਿਬ। ਇਤਨਾ ਭਾਰੀ ਗਿਆਨ ਹੈ ਸ੍ਰੀ ਸਤਿਗੁਰਾਂ ਦੀ ਇਸ ਪਾਵਨ ਪਵਿੱਤਰ ਬਾਣੀ ਵਿਚ ਕਿ ਸਾਡੀ ਸੁਰਤ ਵੀ ਕਈ ਵਾਰ ਉੱਥੇ ਨਹੀਂ ਪਹੁੰਚਦੀ। ਇਤਨੇ ਡੂੰਘੇ ਅਰਥ ਭਾਵ ਨੇ ਕਿ ਸਾਡੀ ਸੁਰਤ ਉੱਥੇ ਤੱਕ ਨਹੀਂ ਪਹੁੰਚਦੀ। ਅੱਜ ਤੱਕ ਜਪਜੀ ਸਾਹਿਬ ਦਾ ਕੋਈ ਸੰਪੂਰਨ ਟੀਕਾ ਨਹੀਂ ਹੋ ਸਕਿਆ ਤੇ ਨਾ ਹੀ ਕੋਈ ਕਰ ਸਕਦਾ, ਕੋਈ ਨਹੀਂ ਕਰ ਸਕਦਾ। ਇਤਨਾ ਡੂੰਘਾ ਭਾਵ ਸਤਿਗੁਰਾਂ ਦੀ ਇਸ ਪਾਵਨ ਪਵਿੱਤਰ ਬਾਣੀ ਵਿੱਚ ਜਪਜੀ ਸਾਹਿਬ ਦੇ ਅੰਦਰ ਹੈ। ਤੋ ਐਸੀ ਇਹ ਪਾਵਨ ਬਾਣੀ ਬਾਰੇ ਉਹ ਕਵੀ ਕਹਿ ਰਿਹਾ ਕਿ ਮਹਾਰਾਜ ਮੈਨੂੰ ਇਹ ਬਚਨ ਪ੍ਰਾਪਤ ਹੋਏ ਸੁਪਨੇ ਵਿੱਚ। ਉਹਨੂੰ ਸਤਿਗੁਰੂ ਜੀ ਮਿਲੇ ਸੀ, ਆਪਾਂ ਪਿੱਛੇ ਕਥਾ ਸੁਣੀ ਹੈ ਕਿ ਸਤਿਗੁਰੂ ਜੀ ਨੇ ਮੈਨੂੰ ਇਹ ਕਿਹਾ ਕਿ ਜਪਜੀ ਸਾਹਿਬ ਦਾ ਰਤਨ ਹੈ ਔਰ ਇਹ ਬੜਾ ਅਮੋਲਕ ਹੈ। ਤਿੰਨ ਵਾਰ ਇਹ ਬਚਨ ਕਹੇ।
ਜਾਂ ਤੇ ਮੁਝ ਕੋ ਪੇਟਿਓ, ਇਹੀ ਅੰਤ ਕੋ ਚੋਲ।
ਕਹਿਣ ਲੱਗੇ ਅੰਤ ਵੇਲੇ ਦਾ ਚੋਲਾ ਇਹੀ ਹੈ, ਭਾਵ ਇਹੀ ਜਪਜੀ ਸਾਹਿਬ ਦੀ ਬਾਣੀ ਹੈ ਜੋ ਸਰੀਰ ਦੇ ਅੰਤ ਵੇਲੇ ਤੁਹਾਡੇ ਨਾਲ ਨਿਭਣ ਵਾਲੀ ਹੈ। ਤੇ ਜਦੋਂ ਸਰੀਰ ਦਾ ਅੰਤਮ ਵੇਲਾ ਹੋਵੇ ਉਦੋਂ ਵੀ ਇਸ ਪਾਵਨ ਬਾਣੀ ਦਾ ਪਾਠ ਕਰਕੇ ਸਰੀਰ ਤਿਆਗਦੇ ਰਹੇ ਨੇ ਮਹਾਂਪੁਰਖ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਜੋਤੀ ਜੋਤ ਸਮਾਉਣਾ ਸੀ, ਅਨੇਕਾਂ ਤਸੀਆਂ ਤੋਂ ਬਾਅਦ ਜਦੋਂ ਦਰਿਆ ਦੇ ਕੰਢੇ ਤੇ ਆ ਕੇ ਬੈਠੇ ਤੇ ਸਤਿਗੁਰਾਂ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਆਪਣਾ ਸਰੀਰ ਤਿਆਗਿਆ ਸੀ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਆਉਂਦਾ, ਜਪਜੀ ਸਾਹਿਬ ਦਾ ਪਾਠ ਕਰਕੇ ਸਰੀਰ ਤਿਆਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਦੋਂ ਸ਼ਹੀਦੀ ਹੋਈ ਮਗਰ ਸੁਦੀ ਪੰਚਮੀ ਵਾਲੇ ਦਿਨ ਅੱਜ 16 ਦਸੰਬਰ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਵੀ ਆ ਰਿਹਾ ਹੈ। ਆਉਣ ਵਾਲੇ ਦਿਨਾਂ 'ਚ 16 ਤਰੀਕ ਨੂੰ 16 ਦਸੰਬਰ ਨੂੰ ਇਸੇ ਅਸਥਾਨ 'ਤੇ ਸਤਿਗੁਰਾਂ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਆਸਥਾ ਨਾਲ ਮਨਾਇਆ ਜਾ ਰਿਹਾ ਹੈ। ਹਰ ਸਾਲ ਮਨਾਇਆ ਜਾਂਦਾ, ਇਸ ਵਾਰ ਪੰਚਮੀ ਵਾਲੇ ਦਿਨ ਇਹ ਦਿਨ ਆ ਰਿਹਾ ਹੈ। ਮਗਰ ਸੁਦੀ ਪੰਚਮੀ ਜਿਹੜੀ ਆ ਉਹ 16 ਦਸੰਬਰ ਨੂੰ ਬਣਦੀ ਹੈ। ਅਤੇ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਹੋਈ ਉਸ ਵਕਤ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਵੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਸੈਯਦ ਜਲਾਲੂਦੀਨ ਨੂੰ ਕਿਹਾ ਸੀ ਵੀ ਜਦੋਂ ਅਸੀਂ ਸੀਸ ਝੁਕਾਵਾਂਗੇ ਬਾਣੀ ਪੜ੍ਹ ਕੇ ਤੇ ਤੂੰ ਆਪਣੀ ਤੇਗ ਦਾ ਵਾਰ ਕਰੀ। ਕਹਿੰਦੇ ਜਦੋਂ ਮਹਾਰਾਜ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਅਖੀਰਲੀਆਂ ਪੰਗਤੀਆਂ ਪੜ੍ਹੀਆਂ, ਜਿਨ੍ਹੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਤੇ ਉਸ ਵੇਲੇ ਜਦੋਂ ਸੀਸ ਝੁਕਾਇਆ ਬਾਣੀ ਪੜ੍ਹ ਕੇ ਤੇ ਸੈਯਦ ਜਲਾਲੂਦੀਨ ਨੇ ਸਤਿਗੁਰਾਂ ਦੇ ਸੀਸ ਤੇ ਤੇਗ ਦਾ ਵਾਰ ਕੀਤਾ ਸੀ। ਤੋ ਇਸੇ ਤਰ੍ਹਾਂ ਇਹੀ ਅੰਤ ਕਾ ਚੋਲ, ਅੰਤ ਵੇਲੇ ਦਾ ਇਹ ਪਾਠ ਹੈ, ਯਾਨੀ ਕਿ ਅੰਤਮ ਸਮੇਂ ਇਹੀ ਬਾਣੀ ਜਿਹੜੀ ਹੈ ਉਹ ਨਾਲ ਨਿਭਣ ਵਾਲੀ ਹੈ।
ਏਕੋ ਓਅੰਕਾਰ ਕਹੋ ਪੁਨ ਸਤ ਗੁਰ ਪ੍ਰਸਾਦ।
ਕਹਿਣ ਲੱਗੇ ਇਸ ਪਾਵਨ ਬਾਣੀ ਦੇ ਮੁੱਢ ਦੇ ਵਿੱਚ ਏਕੋ ਅੰਕਾਰ ਤੋਂ ਲੈ ਕੇ ਜਿਹੜਾ ਪਾਵਨ ਪਵਿੱਤਰ ਮੂਲ ਮੰਤਰ ਹੈ, ਜਿਸ ਦੇ ਨਾਲ ਫਿਰ ਗੁਰਪ੍ਰਸਾਦ ਜਿਹੜਾ ਸ਼ਬਦ ਹੈ ਉਹ ਜੁੜਦਾ ਹੈ।
ਸਤ ਨਾਮ ਕਰਤਾ ਪੁਰਖ ਜਪੈ ਜਾਪ ਐਲਾਦ।
ਇਸ ਸਾਰੇ ਮੂਲ ਮੰਤਰ ਦਾ ਜਿਹੜਾ ਜਾਪ ਜਪੇਗਾ, ਜਪਜੀ ਸਾਹਿਬ ਦਾ ਪਾਠ ਕਈ ਨਹੀਂ ਕਰ ਸਕਦੇ, ਕਈਆਂ ਨੂੰ ਬਾਣੀ ਗੁਰਮੁਖੀ ਆਉਂਦੀ ਨਹੀਂ, ਪੜ੍ਹ ਨਹੀਂ ਸਕਦੇ, ਹਾਂ ਸੁਣ ਵੀ ਲਿਆ ਕਰਨ, ਸੁਣਨ ਦਾ ਵੀ ਪੁੰਨ ਹੈ, ਪਰ ਜੇ ਸਾਰਾ ਪਾਠ ਜਪਜੀ ਸਾਹਿਬ ਦਾ ਨਹੀਂ ਕੋਈ ਸੁਣ ਸਕਿਆ ਤੇ ਜਾਂ ਫਿਰ ਜਿਹਨੂੰ ਪੜ੍ਹਨਾ ਨਹੀਂ ਆਉਂਦਾ ਤੇ ਉਹ ਪਹਿਲਾ ਜਿਹੜਾ ਇਹ ਪਾਵਨ ਮੰਤਰ ਹੈ ਮੂਲ ਮੰਤਰ ਇਹਦਾ ਜਾਪ ਜਪ ਲਵੇ, ਵੱਧ ਤੋਂ ਵੱਧ ਇਹਦਾ ਜਾਪ ਜਪੇ, ਕਿਉਂਕਿ ਇਸੇ ਮੂਲ ਮੰਤਰ ਦੀ ਵਿਆਖਿਆ ਹੈ ਜਪਜੀ ਸਾਹਿਬ ਦੇ ਸਾਰੇ ਪਾਠ ਵਿੱਚ। ਮੂਲ ਮੰਤਰ ਦੀ ਵਿਆਖਿਆ ਸਰੂਪ ਹੈ ਸਾਰੀ ਜਪਜੀ ਸਾਹਿਬ ਦੀ ਬਾਣੀ, ਮੂਲ ਮੰਤਰ ਦੀ ਵਿਆਖਿਆ ਹੈ। ਕਹਿੰਦੇ ਇਸ ਕਰਕੇ ਜਪੈ ਜਾਪ ਅਹਿਲਾਦ ਖੁਸ਼ੀ ਦੇ ਨਾਲ ਇਸ ਪਵਿੱਤਰ ਪਾਵਨ ਮੂਲ ਮੰਤਰ ਦਾ ਜਾਪ ਜਪੇ।
ਜਪੇ ਜਾਪ ਤਨ ਤਾਪ ਖਪ ਆਰ ਬਲਾ ਵਧ ਜਾਏ।
ਔਰ ਖਾਲਸਾ ਜੀ, ਜਿਹੜਾ ਇਸ ਪਾਵਨ ਪਵਿੱਤਰ ਜਪਜੀ ਸਾਹਿਬ ਦੇ ਜਾਪ ਨੂੰ ਜਪਦਾ ਹੈ ਉਹਦੇ ਤਨ ਦੇ ਤਾਪ ਨਿਵਿਰਤ ਹੋ ਜਾਂਦੇ ਨੇ, ਤਿੰਨੇ ਤਾਪ ਨਿਵਾਰਨ ਨਿਵਿਰਤ ਹੋ ਜਾਂਦੇ ਨੇ। ਤਿੰਨ ਤਾਪ ਨੇ ਨਾ ਆਦੀ ਵਿਆਦੀ ਉਪਾਧੀ। ਜਦੋਂ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਕਰੀਦਾ ਤਾਂ ਮਹਾਰਾਜ ਜੀ ਕਹਿੰਦੇ ਉਹਦੇ ਤਿੰਨੇ ਤਾਪ ਨਿਵਿਰਤ ਹੋ ਜਾਂਦੇ ਨੇ, ਉਹਦੇ ਤਿੰਨੇ ਤਾਪਾਂ ਦਾ ਨਿਵਾਰਨ ਹੋ ਜਾਂਦਾ ਹੈ। ਔਰ ਆਰਬਲਾ ਵੱਧ ਜਾਏ ਦਾ ਮਤਲਬ ਹੈ ਕਿ ਭਾਈ ਉਹ ਕਾਲ ਤੋਂ ਰਹਿਤ ਹੋ ਜਾਂਦੇ ਨੇ, ਉਹ ਕਾਲ ਤੋਂ ਵੀ ਰਹਿਤ ਹੋ ਜਾਂਦੇ ਨੇ, ਉਹ ਬਾਰ ਬਾਰ ਜਨਮ ਤੇ ਮਰਨ ਦੇ ਗੇੜਿਆਂ ਵਿੱਚ ਨਹੀਂ ਆਉਂਦੇ।
ਕਰੇ ਕਾਮਨਾ ਜਥਾ ਉਰ ਤਥਾ ਜਾਪ ਤੇ ਪਾਏ।
ਜਿਸ ਤਰ੍ਹਾਂ ਦੀ ਵੀ ਕਾਮਨਾ ਆਪਣੇ ਹਿਰਦੇ ਚ ਕਰਨ, ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਉਹਨਾਂ ਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਨੇ। ਇਸ ਪਾਵਨ ਪਵਿੱਤਰ ਜਪਜੀ ਦਾ ਪਾਠ ਕੀਤਿਆਂ ਮਨ ਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਹਨ।
ਨਾਰੀ ਸੁੱਤ ਕੇ ਕਾਰਨੇ ਅੱਖਰ ਜਪ ਅਰ ਧੈਨ।
ਪੁੱਤਰ ਦੇ ਨਿਮਿੱਤ ਜਾਂ ਇਸਤਰੀ ਦੇ ਨਿਮਿੱਤ ਜਿਹੜਾ ਇਸ ਪਵਿੱਤਰ ਪਾਵਨ ਜਾਪ ਨੂੰ ਕਰੇਗਾ ਇਹਦਾ ਉਹਦਾ ਅਧਾਨ ਹੋ ਜਾਏਗਾ, ਭਾਵ ਉਹਨੂੰ ਬਲਾਂ ਦੀ ਪ੍ਰਾਪਤੀ ਹੋਵੇਗੀ।
ਸਕਲ ਕਾਮ ਸਾਧਨ ਸਿਧੈ ਸਾਧਕ ਸੁਖ ਬੋ ਚੈਨ।
ਜਪਜੀ ਸਾਹਿਬ ਦੇ ਸਾਧਨ ਨਾਲ ਸਾਰੀਆਂ ਕਾਮਨਾਵਾਂ ਸਿੱਧ ਹੋਣਗੀਆਂ, ਸਾਰੀਆਂ ਇੱਛਾਵਾਂ ਜਿਹੜੀਆਂ ਨੇ ਉਹ ਸਿੱਧ ਹੋ ਜਾਣਗੀਆਂ, ਪੂਰੀਆਂ ਹੋ ਜਾਣਗੀਆਂ।
ਦੋਹਰਾ ਸ਼੍ਰੀ ਗੁਰ ਅਰਜਨ ਬਚਨ ਜਬ ਸੁਨਿਓ ਸਿੱਖ ਸੁਖ ਦਾਏ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਇਹ ਬਚਨ ਜਦੋਂ ਉਸ ਸਿੱਖ ਬ੍ਰਿਜ ਲਾਲ ਨੇ ਆਪਣੇ ਸੁਪਨੇ ਵਿੱਚ ਸੁਣੇ ਹਨ,
ਤਾਂ ਦਿਨ ਤੇ ਕਰ ਸੁਰ ਪੜੇ ਮਿੱਟਿਓ ਦੁੱਖ ਕੋ ਪਾਏ।
ਕਹਿੰਦੇ ਮੈਂ ਉਸੇ ਦਿਨ ਤੋਂ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਸ਼ੁਰੂ ਕਰ ਦਿੱਤਾ, ਜਾਪ ਕਰਨਾ ਸ਼ੁਰੂ ਕਰ ਦਿੱਤਾ। ਪਿੱਛੇ ਜਦੋਂ ਕਥਾ ਆਰੰਭ ਹੋਈ ਸੀ ਜਪਜੀ ਸਾਹਿਬ ਦੇ ਮਹਾਤਮ ਦੀ, ਬਚਨ ਆਇਆ ਸੀ, ਭਾਈ ਆਨੰਦ ਸਿੰਘ ਨੇ ਕਿਹਾ ਸੀ ਕਿ ਮਹਾਰਾਜ ਸਰਾਂ ਦੇ ਵਿੱਚ ਇੱਕ ਸਿੱਖ ਦੇ ਸਰੀਰ ਵਿੱਚ ਪ੍ਰੇਤ ਦਾ ਨਿਵਾਸ ਹੋ ਗਿਆ, ਤੇ ਕਲਗੀਧਰ ਜੀ ਨੇ ਕਿਹਾ ਸੀ ਵੀ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਣਾ ਤਾਂ ਇੱਦਾਂ ਹੋਇਆ। ਤੇ ਜਦੋਂ ਸਿੱਖ ਨੂੰ ਪਤਾ ਲੱਗਾ ਕਿ ਇਹ ਹਾਲਤ ਮੇਰੀ ਤਾਂ ਹੋਈ ਹੈ, ਕਹਿੰਦੇ ਉਹਨੇ ਵੀ ਉਸ ਦਿਨ ਤੋਂ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਸ਼ੁਰੂ ਕਰ ਦਿੱਤਾ ਤਾਂ ਜੋ ਉਸ ਪ੍ਰੇਤ ਤੋਂ ਛੁਟਕਾਰਾ ਹੋ ਜਾਵੇ। ਕਹਿੰਦੇ ਮੁੜ ਕੇ ਕੋਈ ਭੂਤ ਪ੍ਰੇਤ ਦਾ ਉਹਦੇ ਤੇ ਹਾਵੀ ਨਹੀਂ ਹੋਇਆ, ਵਾਸਾ ਨਹੀਂ ਹੋਇਆ, ਜਦੋਂ ਦਾ ਉਹਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ।
ਅਬ ਸੁਣੀਏ ਇੱਕ ਜਪ ਪੜੈ ਸਤਿਗੁਰ ਸਿੱਖ ਕੇ ਸੰਗ।
ਖਾਲਸਾ ਜੀ ਹੁਣ ਸੁਣੋ, ਕਲਗੀਧਰ ਜੀ ਕਹਿ ਰਹੇ ਨੇ ਬਚਨ, ਕਹਿੰਦੇ ਭਾਈ ਜਿਹੜਾ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਨਾ, ਸਵੇਰੇ ਇੱਕ ਪਾਠ ਵੀ ਕਰ ਲਵੇ, ਵੈਸੇ ਤਾਂ ਵੱਧ ਤੋਂ ਵੱਧ ਬਾਣੀ ਪੜ੍ਹੇ ਜਿੰਨੀ ਪੜ੍ਹੀ ਜਾਂਦੀ ਹੈ, ਪਰ ਕਹਿੰਦੇ ਜੇ ਕੋਈ ਇੱਕ ਪਾਠ ਵੀ ਕਰ ਲੈਂਦਾ ਨਾ ਸੁਬਾਹ ਅੰਮ੍ਰਿਤ ਵੇਲੇ, ਸਤਿਗੁਰੂ ਜੀ ਫਿਰ ਉਹਦੇ ਅੰਗ ਸੰਗ ਰਹਿੰਦੇ ਨੇ ਸਾਰਾ ਦਿਨ। ਸਤਿਗੁਰੂ ਜੀ ਉਸ ਸਿੱਖ ਦੇ ਸਾਰਾ ਦਿਨ ਅੰਗ ਸੰਗ ਰਹਿੰਦੇ ਨੇ ਜਿਹੜਾ ਇੱਕ ਪਾਠ ਸ੍ਰੀ ਜਪਜੀ ਸਾਹਿਬ ਦਾ ਸਵੇਰੇ ਉੱਠ ਕੇ ਕਰ ਲਵੇ।
ਉਗਤ ਮੁਕਤ ਬਖਸ਼ੀ ਗੁਰੂ ਦਰਗੇ ਜਾਏ ਨਿਸੰਗ।
ਸਤਿਗੁਰੂ ਜੀ ਭੁਗਤੀ ਤੇ ਮੁਕਤੀ ਬਖਸ਼ ਦਿੰਦੇ ਨੇ, ਭੁਗਤੀ ਵੀ ਤੇ ਮੁਕਤੀ ਵੀ ਬਖਸ਼ ਦਿੰਦੇ ਨੇ, ਔਰ ਉਹ ਸਿੱਖ ਨਿਸ਼ੰਕ ਹੋ ਕੇ ਪਾਰ ਬ੍ਰਹਮ ਪਰਮੇਸ਼ਰ ਦੀ ਦਰਗਾਹ ਵਿੱਚ ਜਾ ਕੇ ਵਸਦਾ ਹੈ।
ਸਭ ਪਰ ਸੰਗ ਕੇ ਅੰਤ ਮੈਂ ਕਹਿ ਦਸਮ ਪਾਤਸ਼ਾਹ।
ਸਾਰੇ ਪ੍ਰਸੰਗ ਦੇ ਅੰਤ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਬਚਨ ਕਹੇ ਹਨ।
ਕਰਿਓ ਨੇਮ ਨਿਤ ਜਪ ਪੜੇ ਸਭ ਬੈ ਲਗ ਨਿਰਬਾਹ।
ਮਹਾਰਾਜ ਜੀ ਕਹਿੰਦੇ ਜਿਹੜਾ ਨੇਮ ਕਰਕੇ ਕਲਗੀਧਰ ਜੀ ਹੁਕਮ ਕਰ ਰਹੇ ਨੇ, ਜਦੋਂ ਸਾਰੀ ਕਥਾ ਹੋ ਗਈ ਨਾ ਪੰਡਿਤ ਬ੍ਰਿਜਲਾਲ ਨੇ ਦੱਸ ਦਿੱਤਾ, ਬਾਅਦ ਵਿੱਚ ਦਸਵੇਂ ਪਾਤਸ਼ਾਹ ਬੋਲੇ, ਕਹਿੰਦੇ ਜਿਹੜਾ ਵੀ ਕੋਈ ਮਾਈ ਭਾਈ ਜ਼ਿੰਦਗੀ ਦੇ ਅੰਤਲੇ ਦਿਨ ਤੱਕ ਇਸ ਪਵਿੱਤਰ ਪਾਵਨ ਜਪਜੀ ਸਾਹਿਬ ਦੀ ਬਾਣੀ ਦਾ ਨੇਮ ਰੱਖਦਾ, ਯਾਨੀ ਕਿ ਇੱਕ ਦਿਨ ਵੀ ਨਾਗਾ ਨਾ ਪੈਣ ਦੇਵੇ, ਰੋਜ਼ ਨਿਤਾ ਪ੍ਰਤੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦਾ ਹੈ।
ਆਤਮ ਦਰਸੀ ਕੀ ਗਤੀ ਪ੍ਰਾਪਤ ਤਿਸ ਕੋ ਹੋਏ।
ਕਹਿੰਦੇ ਉਹਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਆਤਮਦਰਸ਼ੀ ਹੋ ਜਾਂਦਾ ਉਹ ਸਿੱਖ ਜਿਹੜਾ ਜਪਜੀ ਸਾਹਿਬ ਦਾ ਪਾਠ ਨਿਤ ਨੇਮ ਨਾਲ ਬਿਨਾਂ ਨਾਗੇ ਤੋਂ ਆਪਣੇ ਅੰਤਲੇ ਦਿਨ ਤੱਕ ਕਰੀ ਜਾਵੇ, ਜਪਜੀ ਸਾਹਿਬ ਦੀ ਬਾਣੀ ਨਾ ਤਿਆਗੇ ਛੱਡੇ, ਅੰਤਲੇ ਦਿਨ ਤੱਕ ਇਸ ਬਾਣੀ ਦਾ ਪਾਠ ਕਰਦਾ ਰਹੇ, ਨਿਤ ਨੇਮ ਕਰੇ। ਕਹਿੰਦੇ ਭਾਈ ਉਸ ਸਿੱਖ ਨੂੰ ਆਤਮਦਰਸ਼ੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ।
ਰਹੇ ਸੰਗ ਤੈ ਸਤਿਗੁਰੂ ਪਾਏ ਸਹਾਇਕ ਸੋਏ।
ਸਤਿਗੁਰੂ ਜੀ ਉਸ ਸਿੱਖ ਦੇ ਹਰ ਵੇਲੇ ਅੰਗ ਸੰਗ ਰਹਿੰਦੇ ਨੇ, ਜਿਹੜਾ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਹੈ। ਮਹਾਰਾਜ ਗੁਰੂ ਕਲਗੀਧਰ ਕਹਿੰਦੇ ਗੁਰੂ ਜੀ ਸਤਿਗੁਰੂ ਜੀ ਸਦਾ ਉਹਦੀ ਹਰ ਵੇਲੇ ਨਾਲ ਹੋ ਕੇ ਸਹਾਇਤਾ ਕਰਦੇ ਨੇ, ਔਰ ਸਦਾ ਉਸ ਸਿੱਖ ਦੇ ਨਾਲ ਰਹਿੰਦੇ ਹਨ।
ਜਿਉਂ ਧੰਨੇ ਕੀ ਤੇਨ ਕੋ ਠਾਕਰ ਚਾਰੇ ਨਿਤ।
ਕਹਿੰਦੇ ਜਿਵੇਂ ਭਗਤ ਧੰਨੇ ਨਾਲ ਰਹਿੰਦੇ ਸੀ ਨਾ ਭਗਵਾਨ ਜੀ ਹਰ ਵੇਲੇ, ਅਖੋ ਸਤਨਾਮ ਸ੍ਰੀ
ਵਾਹਿਗੁਰੂ,
ਕਹਿੰਦੇ ਭਗਤ ਧੰਨੇ ਨਾਲ ਹਰ ਵੇਲੇ ਵਾਹਿਗੁਰੂ ਪਰਮਾਤਮਾ ਜੀ ਭਗਵਾਨ ਜੀ ਹਰ ਵੇਲੇ ਨਾਲ ਰਹਿੰਦੇ ਸੀ, ਤੇ ਧੰਨੇ ਦੀਆਂ ਗਊਆਂ ਤੱਕ ਚਾਰੀਆਂ ਭਗਵਾਨ ਨੇ, ਖੇਤਾਂ ਦੇ ਨੱਕੇ ਤੱਕ ਮੋੜੇ। ਇਹ ਭਗਤ ਧੰਨੇ ਦੀ ਜੀਵਨੀ ਵਿੱਚ ਬਚਨ ਆਉਂਦੇ ਨੇ। ਕਹਿੰਦੇ ਜਿਵੇਂ ਭਗਵਾਨ ਜੀ ਭਗਤ ਧੰਨੇ ਦੇ ਨਾਲ ਹਰ ਵੇਲੇ ਰਹਿੰਦੇ ਸੀ,
ਕਰ ਪ੍ਰਤੀਤ ਨਿਤ ਜਪ ਪੜੇ ਤਿਮ ਤੈ ਸਤ ਗੁਰ ਮਿਤ।
ਜਿਹੜਾ ਮਨ ਚ ਪ੍ਰਤੀਤ ਧਾਰ ਕੇ ਭਰੋਸਾ ਧਾਰ ਕੇ ਸ੍ਰੀ ਜਪ ਜੀ ਸਾਹਿਬ ਦਾ ਪਾਠ ਕਰਦਾ, ਕਹਿੰਦੇ ਜਿਵੇਂ ਧੰਨੇ ਨਾਲ ਭਗਵਾਨ ਰਹਿੰਦਾ ਸੀ, ਇਸ ਤਰ੍ਹਾਂ ਉਸ ਸਿੱਖ ਨਾਲ ਗੁਰੂ ਨਾਨਕ ਸਾਹਿਬ ਰਹਿੰਦੇ ਹਨ। ਜਿਹੜਾ ਜਪਜੀ ਸਾਹਿਬ ਦਾ ਪਾਠ ਪ੍ਰਤੀਤ ਧਾਰ ਕੇ ਮਨ ਚ ਭਰੋਸਾ ਧਾਰ ਕੇ ਕਰਦਾ, ਭਾਵਨਾ ਧਾਰ ਕੇ ਕਰਦਾ, ਸਤਿਗੁਰੂ ਜੀ ਹਰ ਵੇਲੇ ਉਹਦੇ ਨਾਲ ਰਹਿੰਦੇ, ਗੁਰਦੇਵ ਦਾ ਪਹਿਰਾ ਰਹਿੰਦਾ ਨਾਲ ਹਰ ਵੇਲੇ, ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਵੇਲੇ ਉਸ ਸਿੱਖ ਦੇ ਸਿਰ ਤੇ ਆਪਣਾ ਮੇਰਾ ਭਰਿਆ ਹੱਥ ਰੱਖਦੇ ਹਨ।
ਪੜੈ ਸੁਣੈ ਚਿਤ ਲਾਏ ਕੈ ਜੋ ਲਿਖ ਦੇ ਸਪ੍ਰੀਤ।
ਜਪਜੀ ਸਾਹਿਬ ਦੀ ਬਾਣੀ ਨੂੰ ਕੋਈ ਮਨ ਲਾ ਕੇ ਪੜ੍ਹੇ, ਸੁਣੇ ਜਾਂ ਲਿਖ ਕੇ ਇਹਦੀਆਂ ਪੋਥੀਆਂ ਦੇਵੇ, ਗੁਟਕੇ ਨਿਤਨੇਮ ਦੇ ਕਿਸੇ ਨੂੰ ਦੇਵੇ,
ਮਨ ਚਿੰਤਤ ਫਲ ਪਾਏ ਕੈ ਤਰ ਹੈ ਸੁਖ ਪੈ ਪੀਤ।
ਕਹਿੰਦੇ ਉਹਨੂੰ ਮਨ ਚਿੰਤਤ ਫਲਾਂ ਦੀ ਪ੍ਰਾਪਤੀ ਹੁੰਦੀ, ਜੋ ਮਨ ਚ ਚਿਤਵੇਗਾ ਉਹਨੂੰ ਪ੍ਰਾਪਤ ਹੋਵੇਗਾ, ਔਰ ਸਾਰੇ ਸੁਖ ਉਹਨੂੰ ਪ੍ਰਾਪਤ ਹੋਣਗੇ। ਜਿੰਨੇ ਡਰ ਨੇ ਉਹ ਸਾਰੇ ਡਰ ਤੇ ਭੈ ਉਹਦੇ ਨਿਵਿਰਤ ਹੋ ਜਾਣਗੇ।
ਭੇਟਾ ਕਰ ਉਪਦੇਸ਼ ਗੁਰ ਤਬੀ ਫਲੈ ਗੁਰ ਸਿੱਖ।
ਖਾਲਸਾ ਜੀ, ਗੁਰੂ ਤੇ ਸਿੱਖ ਦਾ ਇਹ ਮੇਲ ਹੈ ਜਪਜੀ ਸਾਹਿਬ ਦੀ ਬਾਣੀ। ਗੁਰੂ ਕੇ ਸਿੱਖ ਦਾ ਮੇਲ, ਸਿੱਖ ਦਾ ਗੁਰੂ ਨਾਲੇ ਮੇਲ ਤੇ ਮਿਲਾਪ ਹੈ।
ਜਥਾ ਸ਼ਕਤ ਜਪ ਕੋ ਜਪੈ ਸਿੱਧ ਹੋਏ ਗੁਰਮੁਖ।
ਖਾਲਸਾ ਜੀ, ਜਥਾ ਸ਼ਕਤ ਜਿਵੇਂ ਵੀ ਹੋਵੇ ਇਸ ਜਪਜੀ ਸਾਹਿਬ ਦਾ ਪਾਠ ਗੁਰਮੁਖ ਨਿਤ ਕਰੇ। ਵੇਖੋ ਬਾਰ ਬਾਰ ਸਤਿਗੁਰੂ ਜੀ ਇਹ ਬਚਨ ਕਹਿ ਰਹੇ ਨੇ ਕਿ ਹਰ ਇੱਕ ਗੁਰਸਿੱਖ ਜਪਜੀ ਸਾਹਿਬ ਦਾ ਪਾਠ ਕਰੇ। ਖਾਲਸਾ ਜੀ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਜਪਜੀ ਸਾਹਿਬ ਦੀ ਬਾਣੀ ਪੜ੍ਹਨ ਵਿੱਚ ਉਹਨਾਂ ਨੂੰ ਵੀ ਲਾਈਏ ਕਿ ਸਾਡੇ ਬੱਚੇ ਵੀ ਜਿਹੜੇ ਨੇ ਉਹ ਜਪਜੀ ਸਾਹਿਬ ਦਾ ਪਾਠ ਘੱਟੋ ਘੱਟ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰਨ। ਆਪਣੇ ਸਕੂਲ ਜਾਣ ਤੋਂ ਪਹਿਲਾਂ ਜਾਂ ਆਉਣ ਤੋਂ ਬਾਅਦ ਕਦੇ ਵੀ ਦਿਨ ਦੇ ਵਿੱਚ ਜੇ ਅਸੀਂ ਆਪਣੇ ਬੱਚਿਆਂ ਨੂੰ ਵੀ ਜਪਜੀ ਸਾਹਿਬ ਨਾਲ ਜੋੜਾਂਗੇ ਤੇ ਜਿਹੜਾ ਜਪਜੀ ਸਾਹਿਬ ਨਾਲ ਜੁੜੇਗਾ ਖਾਲਸਾ ਜੀ, ਉਹ ਗੁਰੂ ਨਾਲ ਜੁੜ ਜਾਏਗਾ। ਫਿਰ ਉਹ ਗੁਰੂ ਨਾਲ ਜੁੜ ਜਾਏਗਾ। ਕਲਗੀਧਰ ਕਹਿ ਆਏ ਨੇ ਸਿੱਖ ਦਾ ਗੁਰੂ ਨਾਲ ਮੇਲ ਕਰਾਉਂਦਾ ਜਪਜੀ ਸਾਹਿਬ। ਅਸੀਂ ਹੋਰ ਬੜੀਆਂ ਪੜ੍ਹਾਈਆਂ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਪਰ ਕਦੇ ਨਹੀਂ ਕਹਿੰਦੇ ਕਿ ਬੇਟਾ ਧੰਨ ਗੁਰੂ ਨਾਨਕ ਸਾਹਿਬ ਦੀ ਇਹ ਪਵਿੱਤਰ ਬਾਣੀ ਹੈ ਜਪਜੀ ਸਾਹਿਬ, ਇਹਦਾ ਨਿਤਨੇਮ ਕਰਿਆ ਕਰ, ਇਹ ਬਾਣੀ ਪੜ੍ਹਿਆ ਕਰ। ਕਦੇ ਇਸ ਪਾਸੇ ਸਾਡਾ ਧਿਆਨ ਨਹੀਂ ਗਿਆ। ਜੇ ਸਾਡੇ ਬੱਚੇ ਜਪਜੀ ਨਾਲ ਜੁੜਨਗੇ, ਜਪਜੀ ਸਾਹਿਬ ਨਾਲ ਜੁੜਨਗੇ ਤੇ ਖਾਲਸਾ ਜੀ ਉਹ ਗੁਰਸਿੱਖੀ ਨਾਲ ਵੀ ਜੁੜਨਗੇ, ਉਹਨਾਂ ਅੰਦਰ ਗੁਰਸਿੱਖੀ ਦਾ ਪਿਆਰ ਵੀ ਜਾਗੇਗਾ। ਤੋ ਸਤਿਗੁਰੂ ਜੀ ਇਹ ਬਚਨ ਬਾਰ ਬਾਰ ਕਹਿੰਦੇ ਨੇ, ਭਾਈ ਜਿਹੜਾ ਗੁਰਮੁਖ ਹੈ ਨਾ ਉਹ ਰੋਜ਼ ਜਪਜੀ ਸਾਹਿਬ ਦਾ ਪਾਠ ਕਰੇ।
ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਬਖਾਨ।
ਕਹਿਣ ਲੱਗੇ ਭਾਈ ਇਸੇ ਪਵਿੱਤਰ ਜਪਜੀ ਸਾਹਿਬ ਦੇ ਵਿੱਚ ਪਾਵਨ ਸਲੋਕ ਆਉਂਦਾ ਹੈ, ਆਦ ਸੱਚ ਪਰਮਾਤਮਾ ਪਹਿਲਾਂ ਵੀ ਸੱਚ ਸੀ, ਜੁਗਾਦ ਸੱਚ ਜਦੋਂ ਜੁਗਾਂ ਦੀ ਆਰੰਭਤਾ ਹੋਈ ਉਦੋਂ ਵੀ ਉਹ ਪਰਮਾਤਮਾ ਸੱਚ ਸਰੂਪ ਸੀ ਤੇ ਹੁਣ ਵੀ ਹੈ ਵੀ ਸੱਚ, ਹੁਣ ਵੀ ਉਹ ਵਾਹਿਗੁਰੂ ਪਰਮੇਸ਼ਰ ਸੱਚ ਹੈ।
ਨਾਨਕ ਸੀ ਪੀ ਸੱਚ ਇਹ ਪੌੜੀ ਪੜੋ ਪ੍ਰਮਾਨ।
ਔਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹੋ ਸੀ ਭੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਉਹ ਪਰਮੇਸ਼ਰ ਸੱਚ ਹੋਵੇਗਾ। ਕਹਿੰਦੇ ਭਾਈ ਇਹ ਜਿਹੜੀ ਪੌੜੀ ਹੈ, ਜਿਹੜਾ ਪਾਵਨ ਸਲੋਕ ਹੈ, ਇਹਦਾ ਜਾਪ ਗੁਰਮੁਖ ਪਿਆਰੇ ਜਪਜੀ ਸਾਹਿਬ ਦੇ ਵਿੱਚ ਕਰਦੇ ਹਨ।
ਸਿਰੈ ਮੰਤਰ ਸਭ ਪੌੜੀਆਂ ਇਹ ਪੌੜੀ ਲਖ ਸਾਰ।
ਖਾਲਸਾ ਜੀ ਜਿਹੜੀ ਇਹ ਪੌੜੀ ਹੈ ਨਾ, ਇਹ ਸਲੋਕ ਹੈ, ਜਿੰਨੀਆਂ ਪੌੜੀਆਂ ਨੇ ਜਪਜੀ ਸਾਹਿਬ ਦੀਆਂ ਉਹਨਾਂ ਸਾਰੀਆਂ ਜਪਜੀ ਸਾਹਿਬ ਦੀਆਂ ਪੌੜੀਆਂ ਦਾ ਸਾਰ ਹੈ ਇਹ ਨਿਚੋੜ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸੁਖਮਣੀ ਸਾਹਿਬ ਦੇ ਵਿੱਚ ਵੀ ਇਹ ਸਲੋਕ ਆਉਂਦਾ, ਥੋੜੇ ਜਿਹੇ ਫਰਕ ਨਾਲ ਆਉਂਦਾ, ਸਿਆਰੀ ਬਿਆਰੀ ਦੀ ਥਾਂ ਤੇ ਸਿਆਰੀ ਆਉਂਦੀ। ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਜਿੰਨਾ ਵੀ ਪਾਠ ਹੈ ਨਾ ਜਪਜੀ ਸਾਹਿਬ ਦੀਆਂ ਜਿੰਨੀਆਂ ਪੌੜੀਆਂ ਨੇ ਉਹਨਾਂ ਦੇ ਸਿਰੇ ਦੇ ਵਿੱਚ ਮੁੱਢ ਦੇ ਵਿੱਚ ਇਹ ਸਲੋਕ ਹੈ। ਇਸ ਕਰਕੇ ਇਹ ਜਿਹੜਾ ਪਾਵਨ ਸਲੋਕ ਹੈ ਇਹ ਸਾਰੇ ਜਪਜੀ ਸਾਹਿਬ ਦੀਆਂ ਪੌੜੀਆਂ ਦਾ ਸਾਰ ਹੈ। ਇਸੇ ਸਲੋਕ ਦੀ ਵਿਆਖਿਆ ਅੱਗੇ ਸਾਰੇ ਜਪਜੀ ਸਾਹਿਬ ਚ ਇਸੇ ਦੀ ਵਿਆਖਿਆ ਕਰਦੇ ਮਹਾਰਾਜ, ਸਾਚਾ ਸਾਹਿਬ ਸਾਚਾ ਨਾਏ, ਉਹੀ ਸੱਚ ਹੈ, ਉਹਦਾ ਨਾਮ ਵੀ ਸੱਚ ਹੈ। ਤੂੰ ਇਸੇ ਸਲੋਕ ਦੀ ਅੱਗੇ ਫਿਰ ਸਾਰਿਆਂ ਵਿੱਚ ਵਿਆਖਿਆ ਚੱਲਦੀ, ਸਾਰੀਆਂ ਪੌੜੀਆਂ ਦੇ ਵਿੱਚ ਵਿਆਖਿਆ ਚੱਲਦੀ ਹੈ, ਇਹ ਸਾਰੀਆਂ ਪੌੜੀਆਂ ਦਾ ਨਿਚੋੜ ਹੈ।
ਅੰਤ ਸਮੇਂ ਚੱਲ ਬੇ ਗੁਰੂ ਕੀਨੋ ਇਹੀ ਉਚਾਰ।
ਭਾਈ ਰਾਮ ਕੁਇਰ ਜੀ ਕਥਾ ਲਿਖਵਾ ਰਹੇ ਨੇ ਨਾ ਸੋ ਸਾਖੀ ਦੇ ਵਿੱਚ, ਭਾਈ ਰਾਮ ਕੁਇਰ ਜੀ ਕਹਿੰਦੇ ਵੀ ਜਦੋਂ ਗੁਰੂ ਕਲਗੀਧਰ ਜੀ ਨੇ ਸੱਚਖੰਡ ਜਾਣਾ ਸੀ ਨਾ, ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ, ਤੇ ਜਦੋਂ ਮਹਾਰਾਜ ਜੀ ਅੰਗੀਠੇ ਵੱਲ ਗਏ ਤੇ ਉੱਥੇ ਜਾ ਕੇ ਮਹਾਰਾਜ ਜੀ ਨੇ ਇਹੀ ਸਲੋਕ ਇਹੀ ਸ਼ਬਦ ਪੜ੍ਹਿਆ ਸੀ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਸਲੋਕ ਪੜ੍ਹ ਕੇ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਸਨ। ਇਹੀ ਪਾਵਨ ਸ਼ਬਦ ਪੜ੍ਹ ਕੇ ਮਹਾਰਾਜ ਜੀ ਜੋਤੀ ਜੋਤ ਸਮਾਏ ਸਨ।
ਸਤ ਨਾਮ ਸਤ ਗੁਰ ਪ੍ਰਸਾਦ ਸਿੱਧ ਮੰਤਰ ਇਹ ਜਾਨ।
ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਸਤਿਗੁਰਾਂ ਦਾ ਪਾਵਨ ਪਵਿੱਤਰ ਮਹਾਮੰਤਰ ਹੈ।
ਰਾਮ ਕੋਇਰ ਪਾਖੈ ਭਲੇ ਸਾਹਿਬ ਸਿੰਘ ਸੁਨ ਕਾਨ।
ਭਾਈ ਰਾਮ ਕੋਇਰ ਜੀ ਇਹ ਸਾਰੀ ਕਥਾ ਸੁਣਾ ਰਹੇ ਨੇ ਸਾਹਿਬ ਸਿੰਘ ਨੂੰ, ਕਹਿੰਦੇ ਸਾਹਿਬ ਸਿੰਘ ਲਿਖਾਰੀ ਤੂੰ ਇਹ ਸਾਰੀ ਕਥਾ ਧਿਆਨ ਦੇ ਨਾਲ ਲਿਖ ਦੇ।
ਹਮ ਵੀ ਜਬ ਕਬ ਜਪਤ ਹੈ ਇਹੀ ਮੰਤਰ ਬਰ ਸਾਰ।
ਔਰ ਭਾਈ ਰਾਮ ਕੁਇਰ ਸਾਹਿਬ ਕਹਿੰਦੇ ਅਸੀਂ ਵੀ ਜਦੋਂ ਕਦੋਂ ਇਹੀ ਜਾਪ ਜਪਦੇ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਕਹਿੰਦੇ ਜਦੋਂ ਕਦੋਂ ਸਾਡਾ ਮਨ ਕਰਦਾ ਅਸੀਂ ਇਹੀ ਪਵਿੱਤਰ ਪਾਵਨ ਜਾਪ ਜਪਦੇ ਹਾਂ।
ਗੁਰ ਤਰ ਕੈ ਅਵਤਾਰ ਕੋ ਕੀਨੋ ਜਗਤ ਉਧਾਰ।
ਸਤਿਗੁਰੂ ਜੀ ਨੇ ਅਵਤਾਰ ਧਾਰਨ ਕਰਕੇ ਜਗਤ ਦੇ ਜੀਵਾਂ ਦਾ ਉਧਾਰ ਕੀਤਾ, ਜਗਤ ਦੇ ਜੀਵਾਂ ਨੂੰ ਤਾਰਿਆ ਹੈ।
ਸਤਿਗੁਰ ਚਲਤ ਦਿਖਾਇਆ ਦੇਹ ਧਾਰ ਕੈ ਮੀਤ।
ਸਤਿਗੁਰੂ ਜੀ ਨੇ ਚਲਤ ਦਿਖਾਇਆ ਹੈ ਆਪਣੀ ਦੇਹ ਧਾਰਨ ਕਰਕੇ।
ਸਭ ਦੇਖਾ ਸਤਿਗੁਰ ਚਲਤ ਸਿਮਰੈ ਐਨ ਸਚੀਤ।
ਸਤਿਗੁਰਾਂ ਦੇ ਚਲਤ ਕੌਤਕ ਸਭ ਨੇ ਵੇਖੇ ਨੇ, ਔਰ ਰਾਤ ਦਿਨ ਜਿਹੜੇ ਗੁਰੂ ਕੇ ਸਿੱਖ ਨੇ ਉਹ ਆਪਣੇ ਗੁਰੂ ਦਾ ਚਿੰਤਨ ਕਰਦੇ ਹਨ।
ਇੱਕ ਬਾਰ ਸਤਿਗੁਰ ਕਹਿਓ ਮੰਤਰ ਜੰਤਰ ਕਲ ਮਾਏ।
ਖਾਲਸਾ ਜੀ ਇੱਕ ਵਾਰ ਗੁਰੂ ਕਲਗੀਧਰ ਜੀ ਨੇ ਬਚਨ ਕੀਤੇ, ਆਖਿਆ ਕਲਯੁਗ ਵਿੱਚ ਜੰਤਰ ਮੰਤਰ ਬੜੇ ਚੱਲਣਗੇ, ਮੰਤਰਾਂ ਜੰਤਰਾਂ ਕਲਾਮਾਂ ਦਾ ਬੜਾ ਜ਼ੋਰ ਹੋਵੇਗਾ, ਬੜੇ ਮੰਤਰ ਜੰਤਰ ਕਲਾਮਾਂ ਜਗਤ ਵਿੱਚ ਚੱਲਣਗੀਆਂ ਕਲਯੁਗ ਵਿੱਚ।
ਲੋਕ ਕਰੇਂਗੇ ਜਗਤ ਮੈਂ ਮੇਰਾ ਸਿੱਖ ਨਾ ਚਾਏ।
ਕਹਿੰਦੇ ਲੋਕ ਤਾਂ ਕਰਨਗੇ ਮੰਤਰ ਜੰਤਰ ਤੰਤਰ, ਪਰ ਜਿਹੜਾ ਮੇਰਾ ਸਿੱਖ ਹੈ ਉਹ ਕਦੇ ਕਿਸੇ ਮੰਤਰਾਂ ਜੰਤਰਾਂ ਦੀ ਇਹਨਾਂ ਦੇ ਚੱਕਰਾਂ ਵਿੱਚ ਨਹੀਂ ਫਸੇਗਾ, ਮੇਰਾ ਸਿੱਖ ਕਦੇ ਇਹਨਾਂ ਮੰਤਰਾਂ ਜੰਤਰਾਂ ਵਿੱਚ ਨਹੀਂ ਫਸੇਗਾ।
ਇੱਕ ਸਮੇਂ ਮੰਤਰੀ ਬਹੁਤ ਘਰ ਘਰ ਬਾਜੇ ਬਾਜ।
ਕਹਿੰਦੇ ਇੱਕ ਸਮਾਂ ਤਾਂ ਕਲਯੁਗ ਵਿੱਚ ਐਸਾ ਵੀ ਆਏਗਾ ਵੀ ਘਰ ਘਰ ਦੇ ਵਿੱਚ ਮੰਤਰਾਂ ਦਾ ਜਾਪ ਹੋਵੇਗਾ, ਭਾਵ ਘਰ ਘਰ ਵਿੱਚ ਤੰਤਰ ਮੰਤਰ ਤੇ ਕਲਾਮਾਂ ਜਿਹੜੀਆਂ ਨੇ ਉਹ ਬੋਲੀਆਂ ਜਾਣਗੀਆਂ।
ਜਪ ਤਪ ਨੇਚਾ ਨਾ ਰਹੇ ਕਰ ਹੈ ਦੇਖਤ ਸਾਜ।
ਲੋਕਾਂ ਦਾ ਪਰਮੇਸ਼ਰ ਦੇ ਨਾਮ ਤੇ ਭਰੋਸਾ ਨਹੀਂ ਰਹੇਗਾ, ਮੰਤਰਾਂ ਤੰਤਰਾਂ ਤੇ ਭਰੋਸਾ ਰਹੇਗਾ ਕਲਯੁਗ ਵਿੱਚ, ਨਾਮ ਤੇ ਭਰੋਸਾ ਨਹੀਂ ਕਰਨਗੇ ਲੋਕ ਕਲਯੁਗ ਵਿੱਚ, ਪਰਮੇਸ਼ਰ ਦੇ ਜਪ ਤਪ ਤੇ ਭਰੋਸਾ ਨਹੀਂ ਕਰਨਗੇ, ਇਹਨਾਂ ਮੰਤਰਾਂ ਤੰਤਰਾਂ ਤੇ ਭਰੋਸਾ ਜ਼ਿਆਦਾ ਕਰਨਗੇ।
ਜੈਸੀ ਗੁਰ ਕੀ ਭਾਵਨਾ ਤੈਸੀ ਗਤ ਹੋਏ ਸ਼ਕਤ।
ਖਾਲਸਾ ਜੀ, ਜਿਹੋ ਜਿਹੋ ਜੀ ਕਿਸੇ ਦੀ ਗੁਰੂ ਤੇ ਭਾਵਨਾ ਹੋਵੇਗੀ ਉਹਨੂੰ ਉਹੋ ਜੀ ਸ਼ਕਤੀ ਪ੍ਰਾਪਤ ਹੋਵੇਗੀ।
ਸ਼ਰਨ ਭਜੋ ਸ਼੍ਰੀ ਰਾਮ ਕੀ ਕਲ ਮੈਂ ਨੇਚਾ ਮੁਕਤ।
ਕਹਿੰਦੇ ਭਾਈ ਸ਼ਰਨ ਭਰੋ ਸਤਿਗੁਰਾਂ ਦੀ ਸ਼ਰਨ ਚ ਪੈ ਕੇ, ਜੇ ਮੁਕਤੀ ਚਾਹੁੰਦੇ ਹੋ ਤਾਂ ਫਿਰ ਗੁਰੂ ਦੀ ਸ਼ਰਨ ਪੈ ਕੇ ਕਲਯੁਗ ਵਿੱਚ ਕੇਵਲ ਇੱਕ ਨਾਮ ਤੇ ਭਰੋਸਾ ਕਰਕੇ ਨਾਮ ਦਾ ਜਾਪ ਜਪੋ।
ਵਾਹਿਗੁਰੂ ਇਹ ਮੰਤਰ ਜਪ ਸਗਲ ਸਰੇਂਗੇ ਕਾਮ।
ਵਾਹਿਗੁਰੂ ਗੁਰਮੰਤਰ ਦਾ ਜਾਪ ਜਪੋਗੇ ਭਾਈ ਤੇ ਤੁਹਾਡੇ ਸਾਰੇ ਕੰਮ ਸਿੱਧ ਹੋ ਜਾਣਗੇ।
ਸਿੱਖ ਗੁਰੂ ਕੇ ਹਿਤ ਕਰੋ ਨਿਤ ਸਵਾਰ ਆਰਾਮ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਿੱਖੀ ਆਪਣੇ ਹਿਰਦੇ ਚ ਧਾਰਨ ਕਰੋ, ਵਾਹਿਗੁਰੂ ਗੁਰਮੰਤਰ ਦਾ ਜਾਪ ਜਪੋ।
ਘੋੜਾ ਅਟਕਿਓ ਚਲਤਈ ਬੜੋ ਯੁੱਧ ਇੱਕ ਬੇਰ।
ਖਾਲਸਾ ਜੀ, ਇੱਕ ਵਾਰ ਦਾ ਬਚਨ ਹੈ ਵੀ ਬੜਾ ਯੁੱਧ ਹੋ ਰਿਹਾ ਸੀ, ਸਤਿਗੁਰੂ ਜੀ ਜਾ ਰਹੇ ਸਨ ਤੇ ਚਲਦਿਆਂ ਚਲਦਿਆਂ ਘੋੜੇ ਤੇ ਸਵਾਰ ਹੋਇਆ, ਇੱਕ ਜਗ੍ਹਾ ਤੇ ਸਤਿਗੁਰਾਂ ਦਾ ਘੋੜਾ ਰੁਕ ਗਿਆ, ਅੱਗੇ ਪੈਰ ਨਹੀਂ ਸੀ ਰੱਖਦਾ, ਘੋੜਾ ਮਹਾਰਾਜ ਜੀ ਦਾ ਰੁਕ ਗਿਆ।
ਸਤਿਗੁਰ ਬੋਲੇ ਮਦਨ ਸਿੰਘ ਘੋੜਾ ਕਾਸ ਜੋ ਹੇਰ।
ਮਹਾਰਾਜ ਜੀ ਭਾਈ ਮਦਨ ਸਿੰਘ ਨੂੰ ਕਹਿਣ ਲੱਗੇ, ਮਦਨ ਸਿੰਘ ਵੇਖ ਅੱਗੇ ਘਾਹ ਵਿੱਚ ਚੰਗੀ ਤਰ੍ਹਾਂ ਨਿਗਾਹ ਮਾਰ ਕੇ ਵੇਖ ਕੇ ਅੱਗੇ ਕੀ ਹੈ, ਵੀ ਸਾਡਾ ਘੋੜਾ ਜਿਹੜਾ ਉਹ ਅੱਗੇ ਤੁਰ ਕੇ ਨਹੀਂ ਜਾ ਰਿਹਾ, ਘਾਹ ਦੇ ਵਿੱਚ ਕੀ ਡਿੱਗਾ ਹੋਇਆ, ਅੱਗੇ ਕੀ ਪਿਆ ਹੋਇਆ ਕਿ ਸਾਡਾ ਘੋੜਾ ਅੱਗੇ ਨਹੀਂ ਜਾ ਰਿਹਾ।
ਦੇਖਤ ਨਿਕਸਿਓ ਘਾਹ ਮੈਂ ਪਰਾ ਤਮਾਕੂ ਰੰਚ।
ਕਹਿੰਦੇ ਜਦੋਂ ਮਦਨ ਸਿੰਘ ਨੇ ਵੇਖਿਆ ਕਿ ਉਹ ਘਾਹ ਦੇ ਵਿੱਚ ਤਮਾਕੂ ਥੋੜਾ ਜਿਹਾ ਕਿਸੇ ਨੇ ਤਮਾਕੂ ਸੁੱਟਿਆ ਹੋਇਆ ਸੀ, ਕਹਿਣ ਲੱਗਾ ਕਲਗੀਧਰ ਪਾਤਸ਼ਾਹ ਜੀ ਇਹਦੇ ਵਿੱਚ ਤਮਾਕੂ ਡਿੱਗਾ ਹੋਇਆ ਹੈ।
ਬੋਲੇ ਸਤਿਗੁਰ ਪਾਹੋਲੀ ਇਸ ਤੇ ਰਹੇ ਸੁਕੰਚ।
ਮਹਾਰਾਜ ਜੀ ਕਹਿੰਦੇ ਭਾਈ, ਫਿਰ ਮਹਾਰਾਜ ਦਸਵੇਂ ਪਾਤਸ਼ਾਹ ਬੋਲੇ, ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਇਸ ਤਮਾਕੂ ਤੋਂ ਬਚ ਕੇ ਰਹੇ, ਇਸ ਜਗਤ ਝੂਠ ਤੋਂ ਬਚ ਕੇ ਰਹੇ।
ਮੇਰੇ ਘੋਰੇ ਘਾ ਮੈਂ ਦੇਖ ਸੰਭਾਰੋ ਸਿੱਖ।
ਵੇਖੋ ਮੇਰੇ ਘੋੜੇ ਨੇ ਵੀ ਘਾ ਉੱਗੇ ਦੇ ਵਿੱਚ ਅੱਗੇ ਪੈਰ ਨਹੀਂ ਰੱਖਿਆ, ਤਮਾਕੂ ਪਿਆ ਹੋਣ ਕਰਕੇ ਅੱਗੇ ਪੈਰ ਨਹੀਂ ਰੱਖਿਆ, ਇਸ ਕਰਕੇ ਹੇ ਗੁਰੂ ਕੇ ਸਿੱਖੋ ਇਹ ਤੁਹਾਡੇ ਸਾਰਿਆਂ ਲਈ ਉਪਦੇਸ਼ ਹੈ ਕਿ ਇਸ ਤਮਾਕੂ ਨੂੰ ਕਦੇ ਛੂਣਾ ਤੱਕ ਵੀ ਨਹੀਂ।
ਦੁਸ਼ਟ ਬੀਜ ਤੁਰ ਕਨ ਕਰਿਓ ਹਿੰਦੀ ਤੋਰੀ ਰਿਖ।
ਇਹ ਜਿਹੜਾ ਤਮਾਕੂ ਹੈ ਦੁਸ਼ਟ ਲੋਕਾਂ ਦਾ ਪੈਦਾ ਕੀਤਾ ਹੋਇਆ, ਹਿੰਦੁਸਤਾਨ ਦੀ ਬੂਟੀ ਨਹੀਂ ਸੀ ਇਹ ਜਿਹੜਾ ਤਮਾਕੂ ਹੈ ਬਾਹਰੋਂ ਆਇਆ ਹਿੰਦੁਸਤਾਨ ਦੇ ਲੋਕਾਂ ਨੂੰ ਭ੍ਰਸ਼ਟ ਕਰਨ ਵਾਸਤੇ।
ਹਿੰਦੂ ਹਲਕਾ ਮੁਕਤ ਹੈ ਤਜੇ ਦੁਸ਼ਟ ਗੁਰਵਾਕ।
ਜਿਹੜਾ ਦੁਸ਼ਟ ਹੈ ਉਹ ਗੁਰੂ ਦੇ ਵਾਕ ਛੱਡ ਦਿੰਦਾ ਹੈ, ਗੁਰੂ ਦੇ ਵਾਕ ਜਿਹੜਾ ਹੈ ਉਹ ਤਿਆਗ ਦਿੰਦਾ ਹੈ।
ਜਹਾਂ ਤਮਾਕੂ ਹੋਤ ਹੈ ਸੋ ਖੇਤੀ ਨਾ ਪਾਕ।
ਜੀ ਜਿੱਥੇ ਤਮਾਕੂ ਬੀਜਿਆ ਜਾਂਦਾ ਉਹ ਖੇਤ ਨਾਪਾਕ ਹੈ, ਅਪਵਿੱਤਰ ਹੈ। ਕਲਗੀਧਰ ਜੀ ਹੁਣ ਦੱਸ ਰਹੇ ਨੇ ਵੀ ਤਮਾਕੂ ਕਿਤਨਾ ਭਿਆਨਕ ਹੈ ਔਰ ਹਿੰਦੁਸਤਾਨ ਦੇ ਵਿੱਚ ਇਹ ਕਿਵੇਂ ਆਇਆ, ਇਹਨੂੰ ਹਿੰਦੁਸਤਾਨ ਦੇ ਵਿੱਚ ਕੌਣ ਲੈ ਕੇ ਆਇਆ, ਕਿਵੇਂ ਆਇਆ ਲੋਕਾਂ ਨੂੰ ਭ੍ਰਸ਼ਟ ਕਰਨ ਵਾਸਤੇ, ਉਹ ਕਥਾ ਅਗਲੇ ਪ੍ਰਸੰਗ ਵਿੱਚ ਆ ਰਹੀ, ਆਪ ਜੀ ਸਰਵਣ ਕਰੋਗੇ।